ਆਸਾ ਮੇਰੀ ਬਹੁੜੀਆ ਕੋ ਧਨੀਆ ਨਾਲ।
ਕਬੀਰ ਸਾਹਿਬ ਦੀ ਜਿਹੜੀ ਲੋਈ ਸੀ ਇਹਦਾ ਪਹਿਲਾਂ ਨਾਂ ਧਨਵੰਤੀ ਸੀ ਪੇਕਿਆਂ ਦਾ, ਅਤੇ ਇਹ ਸਾਧ ਸੰਗਤ ਦੀ ਸੇਵਾ ਕਰਿਆ ਕਰਦੀ ਸੀ। ਸੇਵਾ ਕਰਦੀ ਵੇਖ ਕਰਕੇ ਕਬੀਰ ਸਾਹਿਬ ਜੀ ਇੱਥੇ ਪ੍ਰਸੰਨ ਰਹਿੰਦੇ ਸਨ, ਅਤੇ ਜਿਹੜੀ ਇਹਦੀ ਕਬੀਰ ਸਾਹਿਬ ਦੀ ਮਾਂ ਸੀ ਤਮਾਤੀ, ਉਹ ਆਪਦੀਆਂ ਗੁਆਂਢਣਾਂ ਕੋਲੇ ਜਾ ਕੇ ਇਉਂ ਆਪਦੀ ਨੂੰਹ ਦਾ ਨਾਂ ਬਦਲਿਆ ਹੋਇਆ ਜਾਣ ਕੇ ਵੀ ਸਾਧਾਂ ਨੇ ਮੇਰੀ ਨੂੰਹ ਦਾ ਨਾਂ ਬਦਲ ਦਿੱਤਾ ਹੈ, ਇਸ ਤਰ੍ਹਾਂ ਸਾਧੂਆਂ ਦੀ ਨਿੰਦਿਆ ਕਰ ਰਹੀ ਹੈ। ਅਤੇ ਉਧਰੋਂ ਕਬੀਰ ਸਾਹਿਬ ਜੀ ਆ ਕੇ ਉੱਤਰ ਦੇਣਗੇ ਮਾਤਾ ਨੂੰ,
ਆਸਾ ਮੇਰੀ ਬਹੁੜੀਆ ਕੋ ਧਨੀਆ ਨਾਲ।
ਇਹ ਤਮਾਤੀ ਮਾਤਾ ਜਿਹੜੀ ਹੈ ਗੁਆਂਢਣਾਂ ਕੋਲੇ ਬੈਠੀ ਕਹਿੰਦੀ ਹੈ, ਸੁਣੋ ਹੇ ਦਰਾਣੀਓ ਜਠਾਣੀਓ, ਮੇਰੀ ਜਿਹੜੀ ਬਹੁਤੀ ਬਹੁੜੀਆ ਨਾਂ ਨੂੰਹ ਹੈ ਉਹਦਾ ਨਾਂ ਚੰਗਾ ਬਲਾ ਧਨਵੰਤੀ ਨਾਂ ਸੀ, ਧਨੀਆ ਧਨਵੰਤੀ ਨਾਂ ਸੀ ਪਹਿਲਾਂ।
ਰੱਖਿਓ ਰਾਮ ਜਨੀਆ ਨਾਂ,
ਇਹ ਸਾਧਨ ਕਹਿੰਦੇ ਰਾਮ ਜਨੀ ਨਾਂ ਬੇਸਵਾ ਨੂੰ ਕਹਿੰਦੇ ਆ, ਪੂਰਬ ਦੇ ਇਲਾਕੇ 'ਚ ਕਹਿੰਦੇ ਰਾਮ ਜਨੀ ਬੇਸਵਾ ਨੂੰ ਕਹੀਦਾ, ਰਾਮ ਨੂੰ ਜਾਣਨ ਵਾਲੀ ਨਹੀਂ ਇਹਨਾਂ ਨੇ ਸਮਝਿਆ, ਹੋਰ ਅਰਥ ਸਮਝ ਕੇ ਕਹਿੰਦੀ ਹੈ ਰਾਮ ਜਨੀ ਹੈ ਬੇਸਵਾ ਦਾ ਨਾਂ ਹੁੰਦਾ, ਇਹ ਮੇਰੀ ਨੂੰਹ ਦਾ ਨਾਂ ਇਹਨਾਂ ਰੱਖ ਦਿੱਤਾ।
ਇਨ ਮੁੰਡੀਆਂ ਮੇਰਾ ਘਰ ਧੁੰਦਰਾ ਵਾ,
ਇਹ ਜਿਹੜੇ ਮੁੰਡੇ ਬਰਾਗੀ ਸਾਧ ਹਨ ਇਹ ਭੈਣੋ ਮੈਂ ਦੱਸਦੀ ਹਾਂ, ਇਹਨਾਂ ਨੇ ਮੇਰਾ ਘਰ ਤਾਂ ਧੁੰਦਰਾ ਵਾ ਘੱਟੇ 'ਚ ਰਲਾ ਦਿੱਤਾ ਹੈ।
ਬਿਟਵਹਿ ਰਾਮ ਰਮਊਆ ਲਾ,
ਮੇਰਾ ਬੇਟਾ ਜਿਹੜਾ ਸੀ ਮੁਸਲਮਾਨ ਰਾਮ ਦਾ ਨਾਂ ਲੈਣਾ ਮਾੜਾ ਸਮਝਦੇ ਹਨ, ਕਹਿੰਦੀ ਮੇਰੀ ਬਿਟਵਹਿ ਬੇਟੇ ਦੇ ਤਾਈਂ ਰਾਮ ਰਾਮ ਰਮੂਆ ਉਚਾਰਨ ਵਾਸਤੇ ਲਾਤਾ, ਕਬੀਰ ਨੂੰ ਭਜਨ ਕਰਨ ਲਾਤਾ ਇਹਨਾਂ ਸਾਧਾਂ ਨੇ।
ਰਹਾਉ ਕਹਿਤ ਕਬੀਰ ਸੁਣੋ ਮੇਰੀ ਮਾਈ,
ਜਿਹਨੂੰ ਆ ਗਏ ਕਬੀਰ ਸਾਹਿਬ ਜੀ, ਮਾਂ ਚੁੱਪ ਕਰ ਗਈ ਤੇ ਉਸ ਵੇਲੇ ਕਹਿਣ ਲੱਗਾ ਕਬੀਰ ਸਾਹਿਬ ਹੇ ਮੇਰੀ ਮਾਤਾ ਸੁਣਨਾ ਕਰ,
ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ,
ਸਾਧਾਂ ਦੀ ਤੂੰ ਨਿੰਦਿਆ ਕਰਨੀ ਹੈ, ਸਾਧਾਂ ਤਾਂ ਮੇਰੀ ਜਾਤ ਪਰ ਜਲਾਹਾ ਪੁਣਾ ਹੀ ਚੱਕ ਦਿੱਤਾ, ਸੰਗਤ 'ਚ ਮੈਨੂੰ ਸਤਿਕਾਰ ਕਰਾ ਤਾ, ਤੂੰ ਇਹਨਾਂ ਦੀ ਕਿਉਂ ਨਿੰਦਿਆ ਕਰਦੀ ਹੈ। ਇਉਂ ਸਾਧ ਸੰਗਤ ਜੀ ਇਸ ਹੱਥ ਤੋਂ ਇਹ ਪ੍ਰਤੀਤ ਹੋਇਆ ਕਿ ਜੇ ਆਪਦੇ ਜਿਹੜੇ ਸੰਬੰਧੀ ਹੈ ਉਹ ਬੇਮੁਖ ਵੀ ਹੋਣ, ਉਹਨਾਂ ਨੂੰ ਪ੍ਰੇਰ ਕੇ ਗੁਰਮੁਖਾਂ ਨੂੰ ਸਨਮੁਖ ਗੁਰਸਿੱਖ ਬਣਾਉਣਾ ਚਾਹੀਦਾ ਹੈ, ਇਹਦੇ 'ਚ ਇਹ ਹੈ। ਉਹ ਮਾਤਾ ਜਿਹੜੀ ਨਿੰਦਿਆ ਕਰਦੀ ਸੀ ਉਹ ਨਿੰਦਿਆ ਕਰਨ ਤੋਂ ਹਟਾ ਕੇ ਅਨਸਾਰੀ ਬਣਾ ਲਿਆ ਕਬੀਰ ਸਾਹਿਬ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਇਸ ਅਰਥ ਦਾ ਇਹ ਮਤਲਬ ਹੈ। ਦੂਜਾ ਕੁਸੰਗੀਆਂ ਨੂੰ ਵੀ ਸਤਸੰਗੀ ਬਣਾ ਲੈਣਾ, ਹੁਣ ਇਹਦੇ ਵਿੱਚ ਅੰਤਰੀ ਅਰਥ ਇਸ ਪ੍ਰਕਾਰ ਹੈ।
ਮੇਰੀ ਬਹੁੜੀਆ ਕੋ ਧਨੀਆ ਨਾਂ,
ਕਹਿੰਦੇ ਮੇਰੀ ਬਹੁੜੀਆ ਕੋ ਧਨੀਆ ਨਾਂ, ਮੇਰੀ ਜਿਹੜੀ ਬਹੁੜੀ ਕੌਣ ਹੈ, ਇਸਤਰੀ, ਇਸਤਰੀ ਕੌਣ ਹੈ, ਮੇਰੀ ਬੁੱਧ ਜਿਹੜੀ ਹੈ, ਇਹ ਅੱਗੇ ਮੇਰੀ ਬੁੱਧ ਦਾ ਨਾਂ ਜਿਹੜੀ ਸੀ ਮੇਰੀ ਵਹੁਟੀ ਦੀ ਨਿਆਈ ਧਾਰਨ ਕੀਤੀ ਹੋਈ ਜੀਵ ਆਤਮਾ, ਕਹਿੰਦਾ ਇਹਦਾ ਨਾਂ ਧਨੀਆ ਧਨ ਵਾਲੀ ਕਹਾਉਂਦੀ ਸੀ, ਧਨ ਦੀ ਇੱਛਾ ਕਰਦੀ ਰਹਿੰਦੀ ਸੀ, ਆਸ ਵੀ ਸੰਪਦਾ ਰੂਪੀ ਧਨ ਦੀ ਇੱਛਾ 'ਚ ਹਰ ਵਕਤ ਲੱਗੀ ਰਹਿੰਦੀ ਸੀ, ਇਸ ਕਰਕੇ ਧਨਵੰਤੀ ਨਾਂ ਇਹਦਾ ਪਿਆ ਹੋਇਆ ਸੀ।
ਲੈ ਰੱਖਿਓ ਰਾਮ ਜਨੀਆ ਨਾਂ,
ਹੁਣ ਸਾਧ ਸੰਗਤ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਲੈ ਕੇ ਇਹਦਾ ਨਾਂ ਰਾਮ ਦੇ ਜਾਣਨ ਵਾਲੀ ਰੱਖਤਾ, ਕਿ ਪਰਮੇਸ਼ੁਰ ਦੇ ਜਨੀ ਭਗਤਨੀ ਹੈ, ਪਰਮੇਸ਼ੁਰ ਦੀ ਪਰਮੇਸ਼ੁਰ ਦੇ ਜਾਣਨ ਵਾਲੀ, ਉਹ ਬੁੱਧੀ ਆਤਮ ਵਿਸ਼ੈਣੀ ਬੁੱਧ ਬਣਾ ਤੀ, ਸੰਤਾਂ ਨੇ ਵਿਸ਼ੇ ਵਿਸ਼ੈਣੀ ਬਦਲ ਕਰਕੇ ਐਸੀ ਕਿਰਪਾ ਕੀਤੀ ਹੈ।
ਇਨ ਮੁੰਡੀਆਂ ਮੇਰਾ ਘਰ ਧੁੰਦਰਾ ਵਾ,
ਇਹ ਜਿਹੜੇ ਮੁੰਡੀਏ ਕੌਣ ਸਾਧ ਹਨ, ਇਹ ਮੁੰਡੀਏ ਜੋ ਹਨ ਮਹਾਤਮਾ ਜਨ, ਇਹਨਾਂ ਨੇ ਮੇਰਾ ਮੇਰ ਤੇਰ ਵੇਲਾ ਜਿਹੜਾ ਘਰ ਸੀ ਨਾ ਦੇਹ ਮਾਨ, ਉਹ ਧੁੰਦ ਘੱਟੇ 'ਚ ਰਲਾ ਦਿੱਤਾ, ਐਸੀ ਕਿਰਪਾ ਕੀਤੀ, ਮੇਰਾ ਦੇਹ ਅਭਿਆਸ ਘੱਟੇ 'ਚ ਰਲਾ ਦਿੱਤਾ, ਐਸੀ ਕਿਰਪਾ ਕਰਤੀ ਹੈ, ਹੁਣ ਦੇਹ ਅਭਿਆਸ ਨਹੀਂ ਮੈਨੂੰ ਰਿਹਾ। ਇਹਨਾਂ ਮੁੰਡੀਆਂ ਨੇ ਮੇਰਾ ਜਿਹੜਾ ਘਰ ਸਰੂਪ ਸੀ ਉਹ ਧੁੰਦ ਅਗਿਆਨ ਦੀ ਧੁੰਦ ਵਿੱਚ ਪਿਆ ਹੋਇਆ ਸੀ, ਇਹਨਾਂ ਨੇ ਗਿਆਨ ਰੂਪੀ ਰਾਵਾ ਸੂਰੀ ਚੜ੍ਹਾ ਕਰਕੇ ਉਹ ਧੁੰਦ ਨੂੰ ਉਡਾ ਦਿੱਤਾ ਹੈ, ਮੇਰਾ ਘਰ ਸਰੂਪ ਗਿਆਨ ਦੇ ਪ੍ਰਕਾਸ਼ ਕਰਕੇ ਮੈਨੂੰ ਪ੍ਰਾਪਤ ਹੋ ਗਿਆ, ਐਸੇ ਸਾਧ ਸੰਗਤ ਹੈ।
ਬਿਟਵਹਿ ਰਾਮ ਰਮਊਆ ਲਾਵਾ,
ਬਿਟਵਾ ਬੇਟਾ ਕੌਣ ਹੈ, ਮੇਰਾ ਲੇਲਾ ਵਾਲੇ ਬਿਟਵਾ ਖਨਿਕੀ ਨੂੰ ਕਹਿੰਦੇ, ਹੋਰ ਹੀ ਨਾਂ ਲੈਂਦੇ ਹੈ ਬਾਂਗਰ ਦੇ ਇਲਾਕੇ ਦੇ, ਬਿਟਵਾ ਰਾਮ ਰਮਊਆ ਲਾਵਾ, ਇੱਥੇ ਬੇਟਾ ਪੁੱਤਰ ਦਾ ਨਾਮ ਹੈ, ਬਿਟਵਾ ਬਿਟਵਾ ਬੇਟਾ ਜਿਹੜਾ ਮੇਰਾ ਮਨ ਹੈ ਉਸ ਨੂੰ ਰਾਮ ਦੇ ਰਮੂਆ ਉਚਾਰਨ ਵਿੱਚ ਲਾ ਦਿੱਤਾ, ਸਾਧ ਸੰਗਤ ਨੇ ਕਿਰਪਾ ਦ੍ਰਿਸ਼ਟੀ ਕਰਤੀ ਹੈ।
ਰਹਾਉ ਕਹਿਤ ਕਬੀਰ ਸੁਣੋ ਮੇਰੀ ਮਾਂ,
ਕਬੀਰ ਜੀ ਕਹਿੰਦੇ ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਇਹ ਭਾਈਓ ਸੁਣਨਾ ਕਰੋ ਮਾਈ ਭਾਈ,
ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ,
ਇਹਨਾਂ ਸੰਤਾਂ ਨੇ ਮੇਰੀ ਜਿਹੜੀ ਜਾਤ ਸੀ ਨਾ ਵਿਸ਼ੇ ਵਿਸ਼ੈਣੀ ਬੁੱਧ ਉਹ ਗਵਾ ਕੇ ਆਤਮ ਵਿਸ਼ੈਣੀ ਕਰ ਦਿੱਤਾ ਹੈ। ਮੇਰੀ ਜਾਤ ਪਾਤ ਦਾ ਮਾਨ ਗਵਾ ਕੇ ਨਾ ਜਾਤਾ ਨਾ ਤਾਤਾ ਨਾ ਮਾਤਾ ਉਸ ਅਵਸਥਾ ਚ ਮੈਨੂੰ ਪਹੁੰਚਾ ਦਿੱਤਾ ਹੈ।
ਆਸਾ ਰਹੋ ਰਹੋ ਦੀ ਬਹੁੜੀਆ ਘੂੰਘਟ ਜਿਨ ਕੱਢ।
ਕਬੀਰ ਜੀ ਦਾ ਵੀ ਵਿਆਹ ਦੂਜਾ ਸੀ ਲੋਹੀ ਦਾ, ਤੇ ਜਿਹੜਾ ਕਮਾਲਾ ਸੀ ਇਹਦੇ ਵੀ ਘਰ ਵਾਲੀ ਜਿਹੜੀ ਕੁਸੰਗਣ ਸੀ ਉਸ ਦਾ ਤਿਆਗ ਕੀਤਾ ਸੀ। ਦੂਸਰਾ ਵਿਆਹ ਕਮਾਲੇ ਦਾ ਹੋਇਆ ਸੀ। ਇਹ ਜਿਹੜੀ ਦੂਸਰੀ ਬਹੂ ਵਿਆਹੀ ਆਈ ਹੋਈ ਸੀ ਇਹਨੂੰ ਕਬੀਰ ਸਾਹਿਬ ਨੇ ਕਿਹਾ ਸਾਧ ਸੰਗਤ ਦੀ ਸੇਵਾ ਕਰ। ਇਹ ਮਹਾਤਮਾ ਦੀ ਸੇਵਾ ਕਰਨ ਲੱਗੀ, ਹੱਥ ਧੁਲਾਉਣ ਲੱਗੀ ਤੇ ਇੱਕ ਸਾਹ ਦੇ ਮੋਢੇ ਦੇ ਉੱਤੇ ਪਾਣੀ ਗਰਮ ਪੈ ਗਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਘੁੰਡ ਕੱਢਿਆ ਸੀ ਇਸ ਦਾ। ਸਭ ਕਬੀਰ ਜੀ ਉਸ ਵੇਲੇ ਉਹ ਕਹਿੰਦੇ ਹਨ,
ਰਹੋ ਰਹੋ ਦੀ ਬਹੁਰੀਆ ਘੂੰਘਟ ਜਿਨ ਕੱਢ। ਇਹ
ਬਹੁਰੀਆ ਹੇ ਇਸਤਰੀ ਰਹੋ ਰਹੋ ਹਟ ਜਾ ਸੇਵਾ ਤੋਂ, ਰਹਿ ਆ ਇਸ ਪਾਸੇ, ਆ ਜਾਓ ਇਸ ਪਾਸੇ ਹਟਕੇ ਆ ਜਾਓ।
ਘੂੰਘਟ ਜਿਨ ਕੱਢ,
ਜੇ ਤਾਂ ਕਰਨੀ ਹੈ ਸੇਵਾ ਘੂੰਘਟ ਜਿਨ ਕੱਢ ਘੁੰਡ ਨਾ ਕੱਢ। ਸਾਰੇ ਮਹਾਤਮਾ ਪਿਤਾ ਦੀ ਨਿਆਈ ਹੁੰਦੇ, ਤੂੰ ਘੁੰਡ ਕਿਸ ਤੋਂ ਕੱਢਦੀ ਹੈ?
ਅੰਤ ਕੀ ਵਾਰ ਲਹਿਗੀ ਨਾ ਅੱਡ।
ਜੇ ਤੂੰ ਘੁੰਡ ਹੀ ਕੱਢੇਗੀ ਅੰਤ ਕੀ ਵਾਰ, ਅਖੀਰ ਦੇ ਵਕਤ ਤੂੰ ਸਾਡੇ ਕਰਕੇ ਅੱਡ ਹੈ, ਅੱਧੀ ਦਮੜੀ ਵੀ ਜਾਂ ਕੌਡੀ ਵੀ ਮੁੱਲ ਨਹੀਂ ਪਾਵੇਂਗੀ ਆਪਣੇ ਜੀਵਨ ਦਾ।
ਰਹਾਉ ਘੂੰਘਟ ਕੱਢ ਗਈ ਤੇਰੀ ਅੱਗ।
ਘੂੰਘਟ ਕੱਢ ਗਈ ਤੇਰੀ ਅੱਗ ਹੈ, ਅੱਗੇ ਤੇਰੀ ਜਿਹੜੀ ਸੌਕਣ ਸੀ ਉਹ ਵੀ ਬੜੇ ਬੜੇ ਲੰਮੇ ਘੁੰਡ ਕੱਢ ਕੇ ਗਈ ਹੈ।
ਹੁਣ ਕੀ ਗੈਲ ਤੋਹੇ ਜਿਨ ਲੱਗ।
ਪਰ ਉਹਦੀ ਨਿਗਾਹ ਜਿਹੜੀ ਸੀ ਉਹ ਭੈੜੀ ਸੀ, ਨਿਗਾਹ ਨਹੀਂ ਸੀ ਉਹਦੀ ਸਾਫ਼। ਸਾਰਿਆਂ ਨੂੰ ਪਿਤਾ ਨਹੀਂ ਸਮਝਦੀ, ਵੱਡਿਆਂ ਨੂੰ ਪਿਤਾ ਨਹੀਂ ਸਮਝਦੀ, ਬਰਾਬਰ ਦਿਆਂ ਨੂੰ ਭਾਈ ਨਹੀਂ ਸਮਝਦੀ, ਛੋਟਿਆਂ ਨੂੰ ਪੁੱਤਰ ਨਹੀਂ ਸਮਝਦੀ। ਉਹਦੀ ਭੈੜੀ ਨਿਗਾਹ ਸੀ, ਇਸ ਕਰਕੇ
ਹੁਣ
ਜਿਹੜੀ ਸੌਕਣ ਸੀ ਅੱਗੇ ਬਥੇਰੇ ਘੁੰਡ ਕੱਢ ਗਈ ਹੈ। ਉਹ
ਉਨ ਕੀ ਗੈਲ ਤੋਹੇ ਜਿਨ ਲੱਗ।
ਉਹਨਾਂ ਦੀ ਗੈਲ ਰਸਤੇ ਉਸ ਦੇ ਪਿੱਛੇ ਤੂੰ ਨਾ ਲੱਗ ਜੀ, ਉਹ ਜੇ ਘੁੰਡ ਨਾ ਕੱਢੀ ਤੂੰ ਕਹਿਣ ਲੱਗੇ
ਘੂੰਘਟ
ਕਰਦਾ ਨੰਗੇ ਸਿਰ ਸਾਰੀਆਂ ਨੇ ਕਰ ਲਏ ਇਹ ਜੇ ਘੁੰਡ ਕੱਢ ਛੱਡੇ ਆ ਇਹਨਾਂ ਨੇ।
ਘੂੰਘਟ ਕਾਢੇ ਕੀ ਇਹ ਵਡਾਈ।
ਕਹਿੰਦੇ ਘੂੰਘਟ ਕਾਢੇ ਕੀ ਇਹ ਵਡਾਈ, ਇਸ ਘੁੰਡ ਕੱਢੇ ਦੀ ਵਡਿਆਈ ਉਹੀ ਹੋਵੇਗੀ ਨਾ।
ਦਿਨ ਦਸ ਪੰਜ ਬਹੂ ਭਲੇ ਆਈ।
ਦਸ ਦਿਨ ਪੰਜ ਦਿਨ ਉਹ ਕਹਿ ਦੇਣਗੇ ਬਹੂ ਬੜੀ ਭਲੀ ਆਈ ਹੈ, ਵੀ ਬੜੀ ਚੰਗੀ ਘੁੰਡ ਕੱਢਦੀ ਹੈ, ਬੜਾ ਪਰਦਾ ਰੱਖਦੀ ਹੈ, ਇੰਨੀ ਕੀ ਗੱਲ ਕਹਾ ਲੇਗੀ, ਹੋਰ ਕੀ ਮਿਲੇਗਾ ਤੈਨੂੰ।
ਘੂੰਘਟ ਤੇਰੋ ਤਾਂ ਪਰ ਸੱਚ ਹੈ।
ਕਹਿੰਦੇ ਘੂੰਘਟ ਜਿਹੜਾ ਤੇਰਾ ਤਾਂ ਅਸੀਂ ਪਰ ਵਿਸ਼ੇਸ਼ ਕਰਕੇ ਇਹ ਸੱਚਾ ਸਮਝਾਂਗੇ।
ਹਰ ਗੁਣ ਗਾਏ ਕੁੱਦ ਹੈ ਅਰ ਨੱਚ।
ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰੇਗੀ ਤੇ ਕੁੱਦੇਗੀ ਸੇਵਾ ਵਿੱਚ, ਨਿਰਣਾ ਕਰੇਗੀ, ਨੱਚੇਗੀ ਟਹਿਲ, ਸੇਵਾ ਚਤਰਾਈ ਨਾ ਕਰੇਗੀ ਤਾਂ ਸਾਡੇ ਘਰ ਵਿੱਚ ਆਦਰ ਪਾਵੇਗੀ।
ਕਹਿਤ ਕਬੀਰ ਬਹੁ ਤਵ ਜੀਤੇ।
ਬਹੁ ਨੂੰ ਮੇਰੀ ਤਾਂ ਤੇਰੀ ਜਿੱਤ ਹੋਵੇਗੀ।
ਹਰ ਗੁਣ ਗਾਵਤ ਜਨਮ ਬਤੀਤ।
ਹਰੀ ਦੇ ਗੁਣਾਂ ਨੂੰ ਗਾਉਂਦੀ ਜਨਮ ਬਤੀਤ ਕਰੇਗੀ ਤਾਂ ਸਾਡੇ ਭਗਤਾਂ ਦੇ ਘਰ ਆਦਰ ਪਾਵੇਗੀ। ਤੇ ਜੇ ਤੂੰ ਖੋਟੀ ਦ੍ਰਿਸ਼ਟੀ ਵਾਲੀ ਰਹੇਗੀ ਤੇ ਇਸ ਪ੍ਰਕਾਰ ਤੂੰ ਆਦਰ ਨਹੀਂ ਪਾਵੇਂਗੇ। ਘੁੰਡ ਕਬੀਰ ਸਾਹਿਬ ਨੇ ਆਪਣੀ ਨੂੰਹ ਦਾ ਹਟਾ ਦਿੱਤਾ ਸੀ ਇਹ ਸ਼ਬਦ ਦੇ ਵਿੱਚ। ਤੀਜੇ ਪਾਤਸ਼ਾਹ ਜੀ ਨੇ ਉਹ ਘੁੰਡ ਕੱਢੇ ਹੋਈ ਰਾਣੀ ਨੂੰ ਉਹ ਕਮਲੀ ਕਹਿ ਦਿੱਤਾ ਸੀ, ਉਹ ਕਮਲੀ ਹੋ ਗਈ ਸੀ। ਫਿਰ ਸੱਚਮ ਸੱਚ ਨੇ ਖੜਾਓ ਮਾਰੋ ਦੀ ਮਾਰ ਕੇ ਰਾਜੀ ਕਰਕੇ ਲਿਆਂਦੀ ਸੀ। ਹਾਂਜੀ, ਫਿਰ
ਰਹੋ ਰਹੋ ਰੀ ਬਹੁਰੀਆ।
ਸਤਿਗੁਰੂ ਸਾਹਿਬ ਕਬੀਰ ਸਾਹਿਬ ਜੀ ਰਸਨਾ ਦੁਆਰਾ ਉਚਾਰਦੇ ਹਨ, ਹੇ ਜੀਵ ਰੂਪੀ ਬਹੁਰੀਆ ਬਹੁਟੀਏ, ਰਹੋ ਰਹੋ ਰੀ, ਹਟ ਜਾ ਇਸ ਬਿਹਾਰ ਤੋਂ, ਹਟ ਜਾ, ਰਹਿ ਆ ਇਸ ਪਾਸੇ, ਹਟ ਜਾਓ।
ਘੁੰਘਟ ਜਿਨ ਕੱਢ,
ਦੁਨੀਆਂ ਦਾ ਜਿਹੜਾ ਮੁਲਾਜ਼ਾ ਕਰਦੀ ਹੈ ਘੁੰਡ ਨਾ ਕੱਢਿਆ ਕਰ, ਵਾਹਿਗੁਰੂ ਦੇ ਨਾਲ ਚਿੱਤ ਲਾਈ ਰੱਖ। ਦੁਨੀਆਂ ਦੇ ਮੁਲਾਜ਼ਿਆਂ ਚ ਕੀ ਪਈ ਹੋਈ ਹੈ? ਪੰਡਿਤ ਤਾਰਾ ਸਿੰਘ ਜੀ ਨੇ ਘੁੰਘਟ ਦੁਆਇਤ ਦਰਸ਼ਨ ਦਾ ਕਿਹਾ, ਦੁਆਇਤ ਦਰਸ਼ਨ ਰੂਪੀ ਘੁੰਡ ਮਤ ਕੱਢਣਾ ਕਰ। ਸੰਪਰਦਾ ਵਿੱਚ ਮੁਲਾਜ਼ੇ ਦਾ ਅਰਥ ਕਰਦੇ ਹੈ, ਜਿਹੜਾ ਫਲਾਨਿਆਂ ਤੇਰਾ ਨਿਆਣਾ ਰਾਜੀ ਹੈ, ਲਿਆ ਤੇਰੇ ਸਿਰ ਮੁੰਡੇ ਦਾ ਸਿਰ ਪਲੋਸਦਿਆਂ, ਇਹੋ ਜਿਹੇ ਮੁਲਾਜ਼ੇ ਕਰਨ ਰੂਪ, ਲੈ ਤੈਨੂੰ ਦਵਾਈ ਦੇ ਰਿਹਾ, ਲੈ ਤੈਨੂੰ ਹਾਜ਼ਮਾ ਦੇ ਰਿਹਾ, ਇਸ ਪ੍ਰਕਾਰ ਦੇ ਘੁੰਡ ਜਿਹੜੇ ਮੁਲਾਜ਼ੇ ਮਤ ਕੱਢਣਾ ਕਰ, ਜੇ ਤੂੰ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਜੀਵ ਰੂਪੀ ਸਖੀ।
ਅੰਤ ਕੀ ਵਾਰ ਲਹਿਗੀ ਨਾ ਅੱਡ।
ਅੰਤ ਜੋ ਸਮਾਂ ਆ ਗਿਆ, ਇਹ ਮਨੁੱਖਾ ਜਨਮ ਅੰਤ ਦਾ ਸਮਾਂ ਹੈ, ਇਸ ਬਾਰੀ ਵਿੱਚ ਤੂੰ ਮਹਾਰਾਜ ਦੇ ਘਰ ਚੋਂ ਕੌਡੀ ਵੀ ਮੁੱਲ ਤੇਰਾ ਨਹੀਂ ਪੈਣਾ, ਤੇਰੇ ਤਾਂ ਕਿਸੇ ਪ੍ਰਕਾਰ ਦਾ ਸੁਖ ਨਹੀਂ ਪ੍ਰਾਪਤ ਹੋਵੇ, ਕਿੰਚਿਤ ਮਾਤਰ ਵੀ
ਰਹਾਓ ਕੂਪਟ ਕਾਢ ਗਈ ਤੇਰੀ ਆਗੇ।
ਜਿਹੜੀ ਕੁਬੁੱਧੀ ਸੀ ਉਹ ਤੇਰੇ ਘੁੰਡ ਬਥੇਰੇ ਦੁਨੀਆਂ ਦਾ ਮੁਲਾਜ਼ਾ ਕਰਕੇ ਚਲੀ ਗਈ ਹੈ, ਕੁਮਤੀ ਸੀ ਜਿਹੜੀ
ਉਨਕੀ ਗੈਲ ਤੂੰ ਇਹ ਜਿਨ ਲੱਗ,
ਇਸ ਬੁੱਧੀ ਉਹਨਾਂ ਦੀ ਗੈਲ ਪਿੱਛੇ ਨਾ ਤੂੰ ਲੱਗ ਜੀ, ਕਿਤੇ ਉਹਨਾਂ ਦੇ ਰਸਤੇ ਨਾ ਪੈ ਜੀ, ਦੁਨੀਆਂ ਦੇ ਮੁਲਾਜ਼ਾਂ ਚ ਨਾ ਫਸ ਜੀ, ਪਰਮੇਸ਼ਰ ਦਾ ਭਜਨ ਕਰ ਇੱਕ ਚਿੱਤ ਹੋ ਕੇ।
ਘੂਕਟ ਕਾਢੇ ਕੀ ਇਹ ਵਡਾਈ,
ਇਹ ਦੁਨੀਆਂ ਦੇ ਮੁਲਾਜ਼ੇ ਦੁਆ ਦਰਸ਼ਨ ਕਰਨ ਦੀ ਇਹੋ ਹੀ ਵਡਿਆਈ ਲੋਕ ਕਹਿਣਗੇ ਨਾ।
ਦਿਨ ਦਸ ਪਾਂਚ ਬਹੁ ਭਲੇ ਆਏ,
ਦਸ ਕੁ ਦਿਨ ਲੋਕ ਗੱਲ ਕਰਿਆ ਕਰਨਗੇ ਵੀ ਬੜਾ ਇਹ ਸਾਰਿਆਂ ਦੀ ਸੁੱਖ ਸਾਂਝ ਪੁੱਛਦਾ ਸੀ ਬਾਬਾ ਜੀ, ਬੜੇ ਨਿਆਣਿਆਂ ਦੇ ਹੱਥ ਔਲੇ ਕਰਦਾ ਸੀ, ਬੜੇ ਦਵਾਈਆਂ ਦਿੰਦਾ ਸੀ, ਇਹੋ ਹੀ ਗੱਲ ਕਰਨਗੇ ਨਾ ਵੀ ਦਸ ਕੁ ਦਿਨ ਮਰੇ ਤੋਂ ਮਾਲ ਕਹਿ ਦੇਣਗੇ, ਪੰਜ ਕੁ ਦਿਨ ਕਹਿ ਦੇਣਗੇ ਵੀ ਬੜੀ ਬਹੁ ਭਲੀ ਆਈ ਸੀ, ਬੜਾ ਚੰਗਾ ਬਾਬਾ ਜਾ ਸੀ, ਸਾਡੇ ਨਿਆਣਿਆਂ ਦੇ ਕਾਉਂ ਠੀਕ ਕਰ ਦਿੰਦਾ ਸੀ, ਹੱਥ ਔਲੇ ਕਰ ਦਿੰਦਾ ਸੀ, ਇਸ ਪ੍ਰਕਾਰ ਦੀ ਇੰਨੀ ਗੱਲ ਕਹਿ ਦੇਣਗੇ, ਹੋਰ ਤੈਨੂੰ ਕੀ ਮਿਲਣਾ, ਸੋ ਤੈਨੂੰ ਲਾਭ ਕੋਈ ਨੀ ਹੋਵੇਗਾ। ਇਸੇ ਪ੍ਰਕਾਰ ਦਿਨ
ਦਿਨ ਦਸ ਪਾਂਚ ਬਹੁ ਭਲੇ ਆਈ,
ਕਈ ਉਹ ਕਹਿਣਗੇ ਦਿਨ ਗਿਆਨਵਾਨ ਸੀ ਇਹ ਅਤੇ ਦਸ ਇੰਦਰੀਏ ਦੇ ਵਸ ਕੀਤੇ ਹੋਏ ਸੀ ਤੇ ਪਾਂਚ ਪੰਜਾਂ ਕੋਸਾਂ ਤੋਂ ਪਰੇ ਸੀ, ਬੜਾ ਬਾਬਾ ਜੀ ਭਲਾ ਸੀ, ਐਂ ਕਹਾ ਲੇਗਾ ਨਾ ਹੋਰ ਮੁਕਤ ਨੀ ਤੈਨੂੰ ਹੋਣੀ।
ਕੂਪਟ ਤੇਰੂ ਤਾਂ ਪਰ ਸੱਚ,
ਦੁਨੀਆਂ ਦੇ ਮੁਲਾਜ਼ਿਆਂ ਚ ਫਸਿਆ ਹੋਇਆ ਇਹ ਜੀਵ, ਤੇਰਾ ਘੁੰਡ ਕੱਢਣਾ ਦੁਨੀਆਂ ਦਾ ਮੁਲਾਜ਼ਾ ਰੂਪ ਤਾਂ ਹੀ ਸੱਚਾ ਅਸੀਂ ਮੰਨੀਏ।
ਹਰ ਗੁਣ ਗਾਏ ਕੁੱਦ ਹੈ ਅਰ ਨਾਚੈ,
ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਗਾਉਂਦਾ ਰਹੇ ਹਰ ਵਕਤ, ਕੁੱਦੇ ਤੇ ਮਹਾਨ ਤੋਂ ਕੁੱਦ ਜਾਵੇ ਤੇ ਨਾਚੇ ਨਿਰਣਾ ਕਰੇ ਪਰਮੇਸ਼ਵਰ ਦਾ ਜੀਵ ਇਸ ਦੀ ਏਕਤਾ ਦਾ, ਤਾਂ ਤੇਰਾ ਅਸੀਂ ਮੁਲਾਜ਼ਾ ਸਮਝ ਲਈਏ, ਜੋ ਤੂੰ ਇਸ ਪਾਸੇ ਲੱਗਦਾ ਹੀ ਨੀ ਤੇ ਫਿਰ ਤੇਰਾ ਕੀ ਮੁਲਾਜ਼ਾ ਹੈ।
ਕਹਿਤ ਕਬੀਰ ਬਹੁ ਤਬ ਜੀਤੈ,
ਕਹਿੰਦੇ ਨੇ ਹੇ ਬੁੱਧੀਵਾਨ ਪੁਰਖ ਰੂਪੀ ਬਹੁ ਇਸਤਰੀ, ਤਾਂ ਤੇਰੀ ਜਿੱਤ ਹੋਵੇਗੀ ਇਸ ਸੰਸਾਰ ਵਿੱਚ।
ਹਰ ਗੁਣ ਗਾਵਤ ਜਨਮ ਬਤੀਤ,
ਜੇ ਹਰੀ ਦੇ ਗੁਣ ਗਾਉਂਦੇ ਤਾਂ ਸਾਰਾ ਜਨਮ ਬਤੀਤ ਹੋਵੇ ਤਾਂ ਤੁਹਾਡੀ ਜਿੱਤ ਹੋਵੇਗੀ, ਨਹੀਂ ਸਭ ਹਾਰ ਕੇ ਜਾਓਗੇ।
ਆਸਾ ਕਰਵਤ ਭਲਾ ਨਾ ਕਰਵਟ ਤੇਰੀ,
ਇੱਕ ਵਾਰੀ ਦੀ ਗੱਲ ਹੈ ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਆਪਣੇ ਆਨੰਦ ਵਿੱਚ ਬੈਠੇ ਸਨ ਤੇ ਲੋਹੀ ਬੜੀ ਸਾਦਗੀ ਨਾਲ ਸੇਵਾ ਕਰਿਆ ਕਰੇ, ਸਾਹਿਬ ਕਬੀਰ ਜੀ ਹੱਸ ਕੇ ਕਹਿੰਦੇ ਲੋਹੀ ਤੇਰੇ ਜਿੱਦਾਂ ਨੀ ਕੋਈ ਚਲਿੱਤਰ ਹੋਣਾ, ਮਾਈਆਂ ਸੁਣੀ ਦੇ ਬੜੇ ਚਲਿੱਤਰ ਹੁੰਦੇ ਹੈ, ਇਹ ਲੋਹੀ ਦੇ ਚਿੱਤ ਚ ਆ ਗਿਆ ਵੀ ਕਬੀਰ ਸਾਹਿਬ ਨੇ ਗੱਲ ਕੀਤੀ ਹੈ ਪਰਖ ਹੀ ਲਈਏ। ਇਸ ਖਿਆਲ ਦੇ ਨਾਲ ਕਬੀਰ ਸਾਹਿਬ ਬਾਹਰ ਚਲੇ ਗਏ ਵਿਚਰਨ ਵਾਸਤੇ ਤੇ ਲੋਹੀ ਅਨੁਸਾਰ ਦਰਸ਼ਨ ਕਰਨ ਵਾਸਤੇ ਆਏ ਤੇ ਉਸ ਵੇਲੇ ਲੋਹੀ ਕਹਿਣ ਲੱਗੀ ਮਹਾਰਾਜ ਕਬੀਰ ਦਾ ਸੁਭਾਅ ਤਾਂ ਬਦਲ ਗਿਆ, ਸਾਰਿਆਂ ਨੂੰ ਕਹਿਣ ਲੱਗੀ, ਕਹਿੰਦੇ ਦੇਵੀ ਕੀ ਬਦਲ ਗਿਆ ਸੁਭਾਅ, ਅਕੇ ਜੀ ਆਹ ਦੇਖ ਲਓ ਲੱਜ ਪਈ ਹੈ ਤੇ ਆਹ ਮੂੰਗਲੀ, ਇਹ ਲੱਜ ਨਾਲ ਮੁਸ਼ਕਾਂ ਦੇ ਲੈਂਦਾ ਸਾਰਿਆਂ ਦੀਆਂ ਤੇ ਮਗਰੋਂ ਮੂੰਗਲੀਆਂ ਨਾਲ ਕੁੱਟਣ ਲੱਗ ਜਾਂਦਾ। ਇਹ ਸੁਣ ਕੇ ਸਾਧ ਤਾਂ ਭੱਜ ਗਏ ਹਰੇ ਹਰੇ ਕਰਦੇ ਹੋਏ, ਮਗਰੋਂ ਆਇਆ ਕਬੀਰ ਸਾਹਿਬ, ਕਬੀਰ ਨੂੰ ਪੁੱਛਿਆ ਸੰਤ ਆਏ ਸੀ, ਹਾਂ ਜੀ ਆਏ ਸੀ, ਮੂੰਗਲੀ ਤੇ ਰੱਸਾ ਮਾਰਾ ਮੰਗਦੇ ਸੀ। ਇਹ ਜਦੋਂ ਗੱਲ ਕਹੀ ਕਬੀਰ ਰੱਸਾ ਤੇ ਮੂੰਗਲੀ ਲੈ ਕੇ ਮਗਰ ਭੱਜਿਆ, ਸਾਰਿਆਂ ਨੂੰ ਵੇਖਾ ਵੀ ਆਉਂਦਾ ਹੈ ਤਾਂ ਆਪਾਂ ਨੂੰ ਕੁੱਟੂ, ਵਿਚਾਰੇ ਹੰਭ ਕੇ ਟਿੱਬਿਆਂ ਚ ਡਿੱਗ ਪਏ ਤੇ ਉਸ ਵੇ ਕਬੀਰ ਨੂੰ ਕਹੇ ਬਾਹੜੀ ਬਾਬਾ ਸਾਨੂੰ ਨਾ ਕੁੱਟੀ। ਉਹ ਕਹਿੰਦਾ ਮਹਾਰਾਜ ਗੱਲ ਕੀ ਹੈ, ਤੁਸੀਂ ਗੱਲ ਤਾਂ ਦੱਸੋ। ਫਿਰ ਉਹਨੇ ਦੱਸਿਆ ਵੀ ਲੋਹੀ ਨੂੰ ਦੱਸਿਆ ਸੀ ਮਹਾਰਾਜ ਮੂੰਗਲੀਆਂ ਦੇ ਨਾਲ ਕੁੱਟਦਾ ਕਬੀਰ ਮੁਸ਼ਕਾਂ ਦੇ ਕੇ। ਉਸ ਵੇਲੇ ਕਬੀਰ ਸਾਹਿਬ ਜੀ ਦੇ ਕੰਡ ਕਰਕੇ ਬੈਠ ਗਏ, ਕਹਿੰਦੇ ਤੂੰ ਇਹ ਤਾਂ ਕਿ ਮਹਾਰਾਜ ਮੈਂ ਚਲਿੱਤਰੀ ਵਿਖਾਈ ਹੈ, ਤੁਸੀਂ ਕਹਿੰਦੇ ਚਲਿੱਤਰ ਤੇਰੇ 'ਚ ਵੀ ਹੈ ਕਿ ਨਹੀਂ, ਇਹ ਤੁਹਾਡਾ ਬਚਨ ਮੈਂ ਮੰਨੇ, ਇੱਕ ਤਾਂ ਇਹ ਹੈ। ਦੂਜੀ ਇਹ ਗੱਲ ਹੈ ਕਬੀਰ ਸਾਹਿਬ, ਸਾਧ ਸੰਗਤ ਜੀ ਬਾਹਰ ਗਏ ਹੋਏ ਸੀ ਨਡੋਏ ਵੱਲ, ਆਦਮੀ ਦਾ ਜੋ ਸੰਸਕਾਰ ਹੁੰਦਾ ਸੀ ਨਾਲ ਜਾਇਆ ਕਰਦੇ ਵਿਰਾਗ ਪੈਦਾ ਰੱਖਣ ਵਾਸਤੇ, ਅਤੇ ਲੋਹੀ ਦੇ ਕੋਲ ਇੱਕ ਕੁਸ਼ਤੀ ਆਇਆ, ਉਹ ਕਹਿਣ ਲੱਗਾ ਮਹਾਰਾਜ ਲੋਹੀ ਕਿੱਥੇ, ਮਾਤਾ ਜੀ ਲੋਹੀ ਜੀ ਕਿੱਥੇ ਹੈ, ਕਬੀਰ ਸਾਹਿਬ। ਇਹ ਕਹਿਣ ਲੱਗੇ ਭਾਈ ਉਹ ਤਾਂ ਆਦਮੀਆਂ ਦੇ ਸੰਸਕਾਰ ਕਰਨ ਵਾਸਤੇ ਨਾਲ ਜਾਂਦੇ ਹੁੰਦੇ ਹੈ, ਉਹਨਾਂ ਦੇ ਸਿਰ ਦੇ ਤੇ ਕਲਗੀ ਹੋਵੇਗੀ, ਬਾਕੀ ਦੇ ਜਿੰਨੇ ਸਾਰੇ ਜਦੋਂ ਮੁੜ ਕੇ ਆਉਣਗੇ ਉਹਨਾਂ ਦੇ ਕਿਸੇ ਦਿਨ ਹੋਊਗੀ, ਕਬੀਰ ਦਾ ਵਿਰਾਗ ਇੱਕੋ ਜਿਹਾ ਰਹਿੰਦਾ। ਇਹ ਉਹਦੀ ਜਾਂਚ ਹੈ। ਫਿਰ ਤਾਂ ਇਹਦਾ ਕੰਮ ਕੀ ਹੈ? ਕਹਿਣ ਲੱਗਾ ਮੈਨੂੰ ਕੁਸ਼ਟ ਹੋਇਆ ਹੈ। ਲੋਈ ਨੂੰ ਕਿਹਾ ਕਿ ਰਾਮ ਕਹੋ, ਰਾਮ ਕਹਿ ਕੇ ਉਹਦਾ ਕੋਹੜ ਦੂਰ ਕਰਤਾ। ਫਿਰ ਰਾਮ ਦੂਜੀ ਵਾਰ ਕਹਾਇਆ ਉਹਦੇ ਵਕਾਰ ਮੇੜ ਤੇ, ਤੀਜੀ ਵਾਰ ਰਾਮ ਕਹਾ ਕੇ ਬ੍ਰਹਮ ਗਿਆਨ ਦੇ। ਜਦੋਂ ਇਹ ਤਿੰਨ ਵਾਰੀ ਰਾਮ ਕਹਾਇਆ ਤੇ ਕਬੀਰ ਸਾਹਿਬ ਨੂੰ ਕੁਸ਼ਤੀ ਜਾ ਕੇ ਮਿਲਿਆ ਰਾਜੀ ਹੋ ਕੇ। ਕਹਿਣ ਲੱਗਾ ਕਬੀਰ ਜੀ ਦੇ ਚਰਨੀ ਪੈ ਕੇ ਕਹਿਣ ਲੱਗਾ ਮਹਾਰਾਜ ਲੋਈ ਨੇ ਮੇਰੇ ਤੇ ਉਪਕਾਰ ਕਰਤਾ ਹੈ। ਕਹਿਣ ਲੱਗਾ ਕੀ ਕਾਰਨ? ਕਿ ਤਿੰਨ ਵਾਰੀ ਰਾਮ ਕਹਾਇਆ। ਇਹ ਸੁਣ ਕੇ ਕਬੀਰ ਸਾਹਿਬ ਜੀ ਆ ਕੇ ਲੋਹੀ ਵੱਲ ਕੰਡ ਕਰਕੇ ਬੈਠ ਗਏ। ਜੋ ਕੰਡ ਕਰਕੇ ਬੈਠ ਗਏ ਲੋਹੀ ਵੱਲ, ਲੋਹੀ ਕਹਿੰਦੀ ਕੀ ਕਾਰਨ ਹੈ ਮਹਾਰਾਜ ਕੰਡ ਕੀਤੀ ਹੈ? ਕਹਿਣ ਲੱਗਾ ਤੂੰ ਲੋਹੀ ਰਾਮ ਨੂੰ ਏਡਾ ਸਸਤਾ ਲਾਇਆ, ਇੱਕ ਵਾਰੀ ਕਹਿ ਕੇ ਕੋੜ ਨਾ ਹਟਾ ਤਾ, ਤਾਂ ਤਿੰਨ ਵਾਰੀ ਕਿਉਂ ਮਹਾਰਾਜ ਦਾ ਨਾਮ ਕਹਾਇਆ? ਮਹਾਰਾਜ ਦੇ ਨਾਮ ਨੂੰ ਇੰਨਾ ਸਸਤਾ ਸਮਝਿਆ? ਤੇ ਸੁਣ ਕੇ ਕਹਿਣ ਲੱਗੀ ਮਹਾਰਾਜ ਮੇਰਾ ਕਸੂਰ ਨਹੀਂ, ਇੱਕ ਵਾਰੀ ਉਹਦੇ ਵਕਾਰ ਮੇਟੇ ਹੈ, ਇੱਕ ਵਾਰੀ ਉਹਦਾ ਰੋਗ ਮੇਟਿਆ, ਇੱਕ ਵਾਰੀ ਉਹਨੂੰ ਗਿਆਨ ਦਿੱਤਾ। ਸੁਣ ਕੇ ਕਬੀਰ ਸਾਹਿਬ ਜੀ ਨੇ ਉਸ ਵੇਲੇ ਇਹ ਲੋਹੀ ਨੂੰ ਸਨਮੁਖ ਕੀਤਾ ਸੀ, ਲੋਹੀ ਵੱਲੋਂ ਇਹ ਬੇਨਤੀ ਹੈ ਕਬੀਰ ਸਾਹਿਬ ਦੇ ਚਰਨਾਂ 'ਚ। ਇੱਕ ਤਾਂ ਇਹ ਅਰਥ ਹੈ, ਦੂਜਾ ਕਬੀਰ ਸਾਹਿਬ ਜੀ ਵਾਹਿਗੁਰੂ ਅੱਗੇ ਜਦ ਚਿੱਤ ਨਾ ਟਿਕਦਾ ਵੇਖ ਕੇ ਬੇਨਤੀ ਕਰਨਗੇ। ਤੀਜਾ ਇਸੇ ਪ੍ਰਕਾਰ ਅਭਾਸ ਬਿਰਤੀ ਬੇਨਤੀ ਕਰੇਗੀ, ਇਸ ਪ੍ਰਕਾਰ ਪ੍ਰਕਰਨ ਹੈ। ਅਤੇ ਚੌਥਾ ਬ੍ਰਹਮ ਵਿਦਿਆ ਜਿਹੜੀ ਹੈ ਜਿਗਿਆਸੂ ਦੇ ਤਾਂ ਹੀ ਕਹੇਗੀ, ਇਸ ਪ੍ਰਕਾਰ ਦੇ ਅਰਥ ਹੋਣਗੇ, ਅੱਖਰਾਂ ਦੇ ਅਰਥ ਹੋਣੇ ਕੀ ਹੋਣਗੇ।
ਆਸਾ ਕਰਵਤ ਭਲਾ ਨਾ ਕਰਵਤ ਤੇਰੀ।
ਲੋਈ ਕਹਿਣ ਲੱਗੀ ਹੈ ਮਹਾਰਾਜ ਕਾਂਸੀ ਕਰਵਤ ਲੈ ਲੈਣਾ, ਮੈਨੂੰ ਭਲਾ ਚੰਗਾ ਹੈ,
ਨਾ ਕਰਵਤ ਤੇਰੀ।
ਜਿਹੜਾ ਪਾਸਾ ਫੇਰ ਕੇ ਸਾਹਿਬ ਕਬੀਰ ਜੀ ਤੁਸੀਂ ਬੈਠ ਜਾਣਾ ਮੇਰੇ ਵੱਲੋਂ ਮੂੰਹ ਮੋੜ ਕੇ, ਇਹ ਕਰਵਟ ਪਾਸਾ ਫੇਰਨਾ ਤੁਹਾਡਾ ਮੈਨੂੰ ਚੰਗਾ ਨਹੀਂ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੈਨੂੰ ਆਪਦੇ ਕੰਠ ਦੇ ਨਾਲ ਲਾਓ, ਮੇਰੀ ਬੇਨਤੀ ਨੂੰ ਸੁਣਨਾ ਕਰੋ ਆਪ।
ਹਾਂ ਵਾਰੀ ਮੁਖ ਫੇਰ ਪਿਆਰੇ,
ਇਹ ਮੇਰੇ ਪਿਆਰੇ ਪਤੀ ਕਬੀਰ ਮੇਰੇ ਵੱਲ ਚਿਹਰੇ ਨੂੰ ਫੇਰਨਾ ਕਰਵਟ
ਦੇ ਮੋਕੋ ਕਾਹੇ ਕੋ ਮਾਰੇ।
ਮਾਰਾ ਪਾਸਾ ਦੇ ਕਰਕੇ ਆਪ, ਕੰਠ ਦੇ ਕਰਕੇ, ਮੋਢਾ ਫੇਰ ਕੇ ਮੈਨੂੰ ਕਿਉਂ ਮਾਰ ਰਹੇ ਹੋ ਬਯੋਗ ਵਿੱਚ?
ਜੋ ਤਨ ਚੀਰ ਹੈ ਅੰਗ ਨਾ ਮੂਰ।
ਮਹਾਰਾਜ ਮੇਰੇ ਸਰੀਰ ਨੂੰ ਚੀਰ ਦਿਓਗੇ, ਮੈਂ ਆਪਦੇ ਅੰਗਾਂ ਨੂੰ ਕਦੇ ਨਹੀਂ ਮੋੜਾਂਗੀ, ਸਨਮੁਖ ਰਹਾਂਗੀ।
ਪਿੰਡ ਪਰ ਤੋ ਪ੍ਰੀਤ ਨਾ ਤੂੰ।
ਜੇ ਮੇਰਾ ਸਰੀਰ ਵੀ ਡਿੱਗ ਪਵੇਗਾ ਅੰਤ ਸਮੇਂ, ਮੈਂ ਤੁਹਾਡੇ ਨਾਲੋਂ ਪ੍ਰੀਤੀ ਨਹੀਂ ਤੋੜਾਂਗੀ।
ਹਮ ਤੁਮ ਬੀਚ ਭਇਓ ਨਹੀਂ ਕੋਈ।
ਮੇਰੇ ਲੋਈ ਵਿੱਚ ਤੇ ਤੁਹਾਡੇ ਪਤੀ ਕਬੀਰ ਵਿੱਚ ਕੋਈ ਬੀਚ ਫਰਕ ਤਾਂ ਕੋਈ ਨਹੀਂ ਪਿਆ, ਪਰਦਾ ਤਾਂ ਕੋਈ ਨਹੀਂ ਪਿਆ ਹੈ।
ਤੁਮੈ ਸੋ ਕੰਤ ਨਾਰ ਹਮ ਸੋ।
ਤੁਸੀਂ ਮਾਰਾ ਉਹ ਮੇਰੇ ਪਤੀ ਹੋ, ਮੈਂ ਉਹ ਤੁਹਾਡੀ ਲੋਈ ਇਸਤਰੀ ਹਾਂ।
ਕਹਿਤ ਕਬੀਰ ਸੁਣੋ ਰੇ ਲੋਈ।
ਕਬੀਰ ਸਾਹਿਬ ਕਹਿਣ ਲੱਗਾ ਹੇ ਲੋਈ ਸੁਣ ਮੇਰੀ ਗੱਲ ਨੂੰ,
ਅਬ ਤੁਮਰੀ ਪ੍ਰਤੀਤ ਨਾ
ਹੋਈ। ਬੁੜੀਆਂ ਅਰਗੇ ਚਰਿੱਤਰ ਕਰਦੀਆਂ, ਤੇਰਾ ਸਾਨੂੰ ਭਰੋਸਾ ਨਹੀਂ ਹੁਣ ਰਿਹਾ। ਇਹ ਕਹਿਤਾ ਉੱਤਰ ਦੇ ਦਿੱਤਾ ਤੇ ਲੋਹੀ ਨੇ ਕਿਹਾ ਕਿ ਮਹਾਰਾ ਮੈਂ ਕੋੜੀ ਨੂੰ ਇਸ ਪ੍ਰਕਾਰ ਰਾਮ ਰਾਮ ਤਿੰਨ ਵਾਰੀ ਕਹਾਇਆ ਸੀ। ਇਸ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਦੇ ਹਨ, ਈਸ਼ਵਰ ਅੱਗੇ
ਕਰਵਤ ਭਲਾ ਨਾ ਕਰਵਟ ਤੇਰੀ।
ਪਰਮੇਸ਼ਰ ਸਾਡਾ ਚਿੱਤ ਜਿਹੜਾ ਤੇਰੇ ਵਿੱਚ ਨਹੀਂ ਲੱਗਦਾ, ਇਹਨੂੰ ਤਾਂ ਕਾਂਸੀ ਕਰਵਤ ਲੈ ਲੈਣਾ ਭਲਾ ਹੈ। ਤੇਰੀ ਕਰਵਟ ਜਿਹੜਾ ਚਿੱਤ ਸਨਮੁਖ ਨਾ ਹੋਣਾ ਤੇਰੇ, ਇਹ ਕਰਵਟ ਚੰਗੀ ਨਹੀਂ, ਪਿੱਠ ਤੇਰੀ ਫੇਰਨੀ।
ਲਾਗ ਗਲੇ ਸੁਣ ਬੇਨਤੀ,
ਇਹ ਪਰਮੇਸ਼ਰ ਮੈਨੂੰ ਕੰਠ ਦੇ ਨਾਲ ਲਾਓ ਜਿਵੇਂ ਆਪਦੇ ਪੁੱਤਰਾਂ ਨੂੰ ਲਾਈਦਾ ਹੈ, ਸਾਨੂੰ ਗਲ ਭੇਦ ਨਿਸ਼ਚੇ ਰੂਪੀ ਕੰਠ ਨਾਲ ਲਾਓ, ਮੇਰੀ ਬੇਨਤੀ ਨੂੰ ਸੁਣੋ ਆਪ।
ਹਾਂ ਵਾਰੀ ਮੁਖ ਫੇਰ ਪਿਆ,
ਮੈਂ ਵਾਰ ਨਹੀਂ ਜਾਵਾਂ ਹੈ ਈਸ਼ਵਰ, ਸਾਡੇ ਵੱਲ ਚਿਹਰਾ ਕਦੇ ਫੇਰ, ਸਨਮੁਖ ਹੋ ਕੇ ਸਰਗੁਣ ਸਰੂਪ ਧਾਰ ਕੇ ਦਰਸ਼ਨ ਬਖਸ਼ੋ।
ਕਰਵਟ ਦੇ ਮੂਕੋ ਕਾਹੇ ਕੋ ਮਾਰੇ।
ਤੁਸੀਂ ਮੇਰੇ ਆਸਖਿਆਤ ਹੋ ਰਹੇ, ਹੁਣ ਪ੍ਰਗਟ ਨਹੀਂ ਹੁੰਦੇ, ਇਹ ਮਹਾਰਾਜ ਪਾਸਾ ਦੇ ਕਰਕੇ ਮੇਰੇ ਤਾਂ ਕਿਉਂ ਮਾਰ ਰਹੇ ਹੋ ਵਿਛੋੜੇ ਚ?
ਰਹਾਓ ਜੋ ਤਨ ਚੀਰ ਹੈ ਅੰਗ ਨਾ ਮੋੜੋ।
ਮੇਰੇ ਸਰੀਰ ਨੂੰ ਮਹਾਰਾਜ ਚੀਰ ਦਿਓ, ਆਪ ਆਰੇ ਦੇ ਨਾਲ ਮੈਂ ਅੰਗ ਨਹੀਂ ਕਦੇ ਵੀ ਮੋੜਾਂਗੀ।
ਪਿੰਡ ਪਰ ਤੋ ਪ੍ਰੀਤ ਨਾ ਤੂੰ।
ਜੇ ਸਰੀਰ ਵੀ ਡਿੱਗ ਪਿਆ ਮਹਾਰਾਜ, ਮੈਂ ਪ੍ਰੀਤ ਨਹੀਂ ਆਪਦੇ ਨਾਲ ਤੋੜਾਂਗੇ।
ਹਮ ਤੁਮ ਬੀਜ ਭਇਓ ਨਹੀਂ ਕੋਈ।
ਅਸੀਂ ਮਹਾਰਾਜ ਆਪਦੇ ਭਗਤ ਹੈ, ਤੁਸੀਂ ਸਾਡੇ ਭਗਵਾਨ ਤੋਂ, ਕੋਈ ਬੀਜ ਪਰਦਾ ਦਾ ਪਿਆ ਨਹੀਂ ਕੋਈ।
ਤੁਮੈ ਸੋ ਕੰਤ ਨਾਰ ਹਮ ਸੋ।
ਮਹਾਰਾਜ ਉਹ ਹੀ ਕੰਤ ਪਤੀ ਹੈ, ਅਸੀਂ ਤੇਰੀ ਇਸਤਰੀ ਦੀ ਨਹੀਂ, ਤੇਰੇ ਭਗਤ ਹਾਂ ਜੀ।
ਕਹਿਤ ਕਬੀਰ ਸੁਣੋ ਰੇ
ਲੋਈ। ਕਹਿੰਦੇ ਹੇ ਲੋਈ ਪ੍ਰਕਾਸ਼ ਤੂੰ ਬ੍ਰਹਮ ਸੁਣੋ,
ਅਬ ਤੁਮਰੀ ਪ੍ਰਤੀਤ ਨਾ
ਹੋਈ। ਮਹਾਰਾਜ ਤੇਰੀ ਪ੍ਰਤੀਤੀ ਨਹੀਂ ਹੋਈ, ਦਰਸ਼ ਪ੍ਰਤੀਤ ਨਹੀਂ ਹੁੰਦਾ, ਭਾਨ ਨਹੀਂ ਹੁੰਦਾ, ਇਹ ਸੱਚੇ ਪਾਤਸ਼ਾਹ ਕੀ ਕਾਰਨ ਹੈ, ਹੁਣ ਆਸਖਿਆਤ ਕਿਉਂ ਹੋ ਰਹੇ ਹੋ? ਇਹ ਕਬੀਰ ਸਾਹਿਬ ਨੇ ਬੇਨਤੀ ਕੀਤੀ। ਇਸੇ ਪ੍ਰਕਾਰ
ਕਰਵਤ ਭਲਾ ਨਾ ਕਰਵਤ ਤੇਰੀ,
ਬ੍ਰਹਮ ਵਿਦਿਆ ਜਿਹੜੀ ਹੈ ਜਗਿਆਸੂ ਨੂੰ ਕਹਿੰਦੀ ਹੈ, ਕਰਵਤ ਭਲਾ ਨਾ ਕਰਵਟ ਤੇਰੀ। ਹੇ ਜਗਿਆਸੂ, ਕਰਵਤ ਭਲ ਲੈਣਾ, ਭਲਾ ਲੈ ਲੈਣਾ, ਇਹ ਮੈਨੂੰ ਚੰਗਾ ਹੈ। ਤੇਰੀ ਕਰਵਟ ਪਿੱਠ ਨਹੀਂ ਚੰਗੀ, ਮੈਨੂੰ ਇਹ ਕਰਵਤ ਲੈ ਲੈਣਾ। ਅਗਿਆਨੀਆਂ ਨੇ ਜਿਹੜੇ ਕੁਸੰਗੀ ਆਦਮੀ ਹੈ ਉਹਨਾਂ ਨੇ ਕਹਿਣਾ ਕਿ ਬ੍ਰਹਮ ਵਿਦਿਆ ਕੋਈ ਚੀਜ਼ ਨਹੀਂ, ਇਹ ਕਾਂਸੀ ਕਰਵਤ ਲੈਣਾ ਹੈ। ਕੁਸੰਗੀਆਂ ਆਦਮੀਆਂ ਨੇ ਤਿਆਗ ਕਰ ਦੇਣਾ, ਇਹ ਕਾਂਸੀ ਕਰਵਤ ਲੈਣਾ ਮੈਨੂੰ ਚੰਗਾ ਹੈ। ਪਰ ਹੇ ਜਗਿਆਸੂ, ਤੇਰੀ ਕੰਡ ਫੇਰ ਨਹੀਂ, ਮੈਨੂੰ ਬ੍ਰਹਮ ਵਿਦਿਆ ਤੋਂ ਤੈਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਾ ਕਰਨੀ, ਇਹ ਕੰਡ ਫੇਰਨੀ ਤੇਰੀ ਚੰਗੀ ਨਹੀਂ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੇਰੇ ਗਲ ਦੇ ਨਾਲ ਲੱਗਣਾ ਕਰ, ਧਾਰਨ ਕਰ, ਮੈਨੂੰ ਬ੍ਰਹਮ ਵਿਦਿਆ ਕਹਿੰਦੀ ਹੈ, ਇਹ ਮੇਰੀ ਬੇਨਤੀ ਨੂੰ ਸੁਣਨਾ ਕਰ। ਹੇ ਜਗਿਆਸੂ, ਮੈਂ ਤੇਰੇ ਜੰਮਾਂ ਜਨਮਾਂ ਦੇ ਦੁੱਖ ਮੇਟ ਦਿਆਂਗੀ।
ਹਉ ਵਾਰੀ ਮੁਖ ਫੇਰ ਪਿਆਰੇ,
ਧਾਰਨੇ ਜਾਵਾਂ ਹੇ ਪਿਆਰੇ ਜਗਿਆਸੂ, ਮੇਰੇ ਵੱਲ ਨੂੰ ਮੂੰਹ ਫੇਰ, ਤੂੰ ਖੋਟੀਆਂ ਵਿਦਿਆ ਦੇ ਪੜਨ ਚ ਨਾ ਲੱਗ, ਬ੍ਰਹਮ ਵਿਦਿਆ ਦੀ ਪ੍ਰਾਪਤੀ ਕਰ।
ਕਰਵਟ ਦੇ ਮੁਕੋ ਕਾਹੇ ਕਉ ਮਾਰੇ,
ਇਹ ਜਗਿਆਸੂ ਜਿਹੜਾ ਤੂੰ ਕਰਵਟ ਮੈਨੂੰ ਕੰਡ ਦੇਈ ਬੈਠਾ ਕਿ ਮੈਂ ਪੜ੍ਹਨਾ ਹੀ ਨਹੀਂ ਵਿਦਿਆ ਨੂੰ, ਇਹ ਬ੍ਰਹਮ ਵਿਦਿਆ ਕਹਿੰਦੀ ਮੇਰੇ ਤਾਂ ਇਹ ਕਿਉਂ ਮਾਰ ਰਿਹਾ ਹੈ, ਕਿਉਂ ਤਿਆਗ ਕਰ ਰਿਹਾ ਹੈ।
ਰਹਾਉ ਜੋ ਤਨ ਕੀ ਰਹੇ ਅੰਗ ਨਾ ਮੂਰੋ,
ਜੇ ਤੂੰ ਮੇਰੇ ਤਾਂ ਗ੍ਰਹਿਣ ਕਰੇਗਾ ਤਾਂ ਤੇਰੇ ਸਰੀਰ ਦੇ ਮਾਨ ਨੂੰ ਮੈਂ ਚੀਰ ਦਿਆਂਗੀ, ਦੇਹ ਮਾਨ ਨੂੰ ਚੀਰ ਦਿਆਂਗੀ, ਅਤੇ ਅੰਗ ਪ੍ਰੇਮ ਤੇਰੇ ਸਰੂਪ ਨੂੰ ਸਖਿਆਤ ਕਰਨ ਵੱਲੋਂ ਕਦੇ ਨਹੀਂ ਮੋੜਾਂਗੀ। ਤੇਰਾ ਦੇਹ ਅਧਿਆਸ ਨਹੀਂ ਮੈਂ ਰਹਿਣ ਦਿਆਂਗੀ, ਐਸੀ ਮੈਂ ਵਿਦਿਆ ਹਾਂ। ਸੋ ਜੋ ਤਨ ਚੀਰੇ ਤੇ ਮੇਰੇ ਸਰੀਰ ਨੂੰ ਚੀਰ ਦੇਵੇ, ਵੀ ਹੇ ਬ੍ਰਹਮ ਵਿਦਿਆ, ਹੁਣ ਮੇਰੇ ਸਰੂਪ ਵਿੱਚ ਤੇਰਾ ਕਸਨ ਨਹੀਂ ਬਣਦਾ, ਤਾਂ ਵੀ ਮੈਂ ਅੰਗ ਪੱਖ ਨਹੀਂ ਮੋੜਾਂਗੀ, ਤੇਰੇ ਸਰੂਪ ਨੂੰ ਸਖਿਆਤ ਤਾਦਾ ਗਿਆਨ ਦਿੰਦੀ ਰਹਾਂਗੀ।
ਪਿੰਡ ਪਰੈ ਤਉ ਪ੍ਰੀਤ ਨਾ ਤੂਰੋ,
ਜੇ ਮੇਰਾ ਪਿੰਡ ਸਰੀਰ ਵੀ ਡਿੱਗ ਪਵੇਗਾ, ਤੇਰਾ ਪਿੰਡ ਜਿਹੜਾ ਹੈ ਨਾ ਡਿੱਗ ਵੀ ਪਵੇਗਾ, ਜੇ ਫੇਰ ਵੀ ਤੇਰੀ ਸਰੂਪ ਦੀ ਸਖਿਆਤ ਦ੍ਰਿਸ਼ਟਾ ਰੂਪ ਜਣਾਉਣ ਦੀ ਇਹ ਪ੍ਰੀਤੀ ਤੇਰੇ ਨਾਲ ਰੱਖਾਂਗੀ। ਸਰੀਰ ਤੇਰੇ ਡਿੱਗੇ ਤੋਂ ਪਰੇ ਵੀ ਤੈਨੂੰ ਤੇਰੇ ਸਰੂਪ ਦੀ ਸਖਿਆਤ ਬਣਾਈ ਰੱਖਾਂਗੀ। ਪਿੰਡ ਪਰੈ, ਜੇ ਮੇਰੇ ਪਿੰਡ ਨੂੰ ਤੂੰ ਕਹਿ ਦੇਵੇਂ ਕਿ ਮੇਰੇ ਸਰੂਪ ਵਿੱਚ ਹੇ ਵਿਦਿਆ ਤੇਰਾ ਹੈ ਨਹੀਂ ਸਥਾਨ, ਇਹ ਪਿੰਡ ਮੇਰਾ ਡਿੱਗ ਵੀ ਪਵੇਗਾ, ਤਾਂ ਵੀ ਮੈਂ ਤੇਰੇ ਸਰੂਪ ਨੂੰ ਲਿਖਾਉਂਦੀ ਰਹਾਂਗੀ ਤੇਰੇ ਹਿਰਦੇ 'ਚ, ਇਹ ਪ੍ਰੀਤੀ ਨਹੀਂ ਤੋੜਾਂਗੀ।
ਹਮ ਤੁਮ ਬੀਚ ਭਇਓ ਨਹੀਂ ਕੋਈ,
ਇਹ ਜਗਿਆਸੂ ਮੇਰੇ ਵਿੱਚ ਬ੍ਰਹਮ ਵਿਦਿਆ 'ਚ ਅਤੇ ਤੇਰੇ ਜਗਿਆਸੂ ਅਧਿਕਾਰੀ ਵਿੱਚ ਬੀਜ ਪੜਦਾ ਤਾਂ ਕੋਈ ਨਹੀਂ ਹੈ।
ਤੁਮੇ ਸੋ ਕੰਤ ਨਾਰ ਹਮ ਸੋਈ,
ਉਹੀ ਆਤਮਾ ਦੀ ਪ੍ਰਾਪਤੀ ਕਰਨ ਵਾਲਾ ਜੀਵ ਰੂਪੀ ਕੰਤ ਹੈ, ਅਤੇ ਮੈਂ ਬ੍ਰਹਮ ਵਿਦਿਆ ਰੂਪੀ ਨਾਰੀ ਦੀ ਨਿਆਈ ਹਾਂ, ਸੋਈ ਤੇਰੀ ਪ੍ਰਾਪਤੀ ਸਰੂਪ ਦੀ ਕਰਾਉਣ ਵਾਲੀ।
ਕਹਿਤ ਕਬੀਰ ਸੁਣੋ ਰੇ ਲੋਈ,
ਸਹਿਬ ਕਬੀਰ ਕਹਿਣ ਲੱਗਾ ਹੇ ਲੋਈ, ਬ੍ਰਹਮ ਵਿਦਿਆ ਪ੍ਰਕਾਸ਼ ਰੂਪ ਸੁਣੋ,
ਅਬ ਤੁਮਰੀ ਪ੍ਰਤੀਤ ਨਾ ਹੋਈ,
ਹੁਣ ਤੱਕ ਮੈਨੂੰ ਇਹ ਪ੍ਰਤੀਤ ਭਰੋਸਾ ਨਹੀਂ ਸੀ ਵੀ ਤੂੰ ਐਡਾ ਮੇਰਾ ਫਾਇਦਾ ਕਰੇਗੀ, ਹੁਣ ਮੈਨੂੰ ਭਰੋਸਾ ਹੋ ਗਿਆ ਹੈ। ਅੱਗੇ ਹੁਣ ਤੱਕ ਮੈਨੂੰ ਪ੍ਰਤੀਤੀ ਨਹੀਂ ਸੀ ਵੀ ਤੂੰ ਐਸੀ ਗੁਣਾਂ ਵਾਲੀ ਹੈ, ਹੁਣ ਮੈਂ ਧਾਰਨ ਜ਼ਰੂਰ ਕਰਾਂਗਾ। ਇਸੇ ਪ੍ਰਕਾਰ
ਕਰਵਤ ਭਲਾ ਨਾ ਕਰਵਟ ਤੇਰੀ,
ਆਭਾਸ ਬਿਰਤੀ ਸਾਖੀ ਚੇਤਨ ਦੇ ਤਾਂ ਕਹਿੰਦੀ ਹੈ, ਹੇ ਮਹਾਰਾਜ ਕਰਵਤ ਭਲਾ, ਇਹ ਜਿਹੜਾ ਕਰਵਤ ਕਾਂਸੀ ਕਰਵਤ ਲੈ ਲੈਣਾ, ਕਿ ਹੇ ਆਭਾਸ ਬਿਰਤੀ ਤੂੰ ਮੇਰੇ ਸਰੂਪ ਦੇ ਅੰਦਰ ਹੁਣ ਕੋਈ ਵਸਤੂ ਨਹੀਂ ਹੈ, ਇਹ ਕਾਂਸੀ ਕਰਵਤ ਲੈਣਾ ਜਿਹੜਾ ਹੈ ਮੈਨੂੰ ਮਿੱਥਿਆ ਨਿਸ਼ਚੇ ਕਰ ਲੂ, ਕਾਂਸੀ ਕਰਵਤ ਲੈ ਲੈਣਾ ਮੇਰਾ ਭਲਾ ਹੈ, ਪਰ ਮੈਂ ਮੇਰੇ ਤਾਂ ਹੀ ਜਿਹੜਾ ਕਰਵਟ ਦੇ ਸਕਣੀ ਹੈ, ਮੇਰੇ ਅੰਦਰ ਸਖਿਆਤ ਨਹੀਂ ਤਾਂ ਹੋਣਾ ਚੇਤਨ, ਇਹ ਕਰਵਟ ਕੰਡ ਤੇਰੀ ਚੰਗੀ ਨਹੀਂ ਹੈ।
ਲਾਗ ਗਲੇ ਸੁਣ ਬਿਨਤੀ ਮੇਰੀ,
ਮੈਨੂੰ ਗਲੇ ਕੰਠ ਦੇ ਨਾਲ ਹੇ ਬ੍ਰਹਮ ਸਖਿਆਤ ਉਹ ਆਭਾਸ ਬਿਰਤੀ ਕਹਿੰਦੀ ਹੈ, ਸਨਮੁਖ ਕਰ ਮੇਰੀ ਬੇਨਤੀ ਨੂੰ, ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਾ ਕੇ ਬੇਨਤੀ ਸੁਣੋ ਮੇਰੀ।
ਹਉ ਵਾਰੀ ਮੁਖ ਫੇਰ ਪਿਆਰੇ,
ਮੈਂ ਜਾਵਾਂ ਹੇ ਸਾਖੀ ਚੇਤਨ, ਆਪਦੇ ਸਨਮੁਖ ਕਰ ਲੂ, ਮੁਖ ਫੇਰ ਲੈ, ਕਦੇ ਬੇਮੁਖ ਨਾ ਕਰ ਮੇਰੇ ਤਾਂ।
ਕਰਵਟ ਦੇ ਮੁਕੋ ਕਾਹੇ ਕਉ ਮਾਰੇ,
ਜਿਹੜਾ ਮਰ ਮੈਨੂੰ ਆਸ ਖਿਆਤ ਰਹਿਣਾ ਮੇਰੇ ਹਿਰਦੇ 'ਚ ਹੇ ਚੇਤਨ, ਇਹ ਕਰਵਟ ਕੰਡ ਦੇਣੀ ਹੈ, ਮੈਨੂੰ ਕਾਹਨੂੰ ਵਿਛੋੜੇ ਕਰਕੇ ਮਾਰ ਰਹੇ ਹੋ ਆਪ।
ਰਹਾਉ ਜੋ ਤਨ ਚੀਰ ਹੈ ਅੰਗ ਨਾ ਮੂਰੋ,
ਜੇ ਮਹਾਰਾਜ ਮੇਰੇ ਸਰੀਰ ਨੂੰ ਕਹੋਗੇ ਕਿ ਹੇ ਆਭਾਸ ਬਿਰਤੀ तेरा मेरे स्वरूप थां नहीं है, ते तू मिथ्या है, अनहोई प्रतीत नहीं है, ये मेरे शरीर नूं चीर दे जे मिथ्या कहण रूप, तां भी मैं अंग पक्ष नहीं तेरा मोड़ांगी, तेरे नाल प्यार रखांगी, फिर भी तेरे स्वरूप नूं धुंधवा तो रहत करके मैं सिख्याता दा प्रचार करदी रहांगी।
पिंड पर तो प्रीत ना तोड़ो,
मेरा पिंड डिग पवेगा तू मिथ्या निश्चय कर लेगा, तां भी प्रीति नहीं तोड़ांगी, फिर भी जीवन मुख दा आनंद बख्शदी रहांगी।
हम तुम बीच भयो नहीं कोई,
हमारे बीच है साखी चेतन अभाष बिरती चे, तुम्हारे चेतन विच कोई बीज पड़दा तां कोई है नहीं, मैं तेरे आसरे प्रकाश वाली है, तू मेरा प्रकाशन वाला है, क्यों पर्दा तो कोई नहीं है।
तुम है तू कांत नार हम सोई,
साखी चेतन मैं नार आभास बिरती तेरी स्त्री हाँ सो होई।
कहत कबीर सुनो रे लोई,
साहब कबीर जी कहन हे लोई प्रकाश रूप आभास बिरती सुनना कर,
अब तू मेरी प्रतीत ना
हो, कहने मेरे स्वरूप विच अद्वैत आनंद च तेरी प्रतीति नहीं है, आभास बिरती दे नाल है, मैं अपने स्वरूप नूं जाना, अपने आप नूं आप ही आदेश करदा, आप को आपे आदेश, ते गुण का नाही प्रवेश, ऐसा मेरा स्वरूप है। इहो आभास बिरती दा ते साखी चेतन दा आपो विच संवाद है, जीव दा ते ईश्वर दा आपो विच संवाद है, कबीर दा ते ईश्वर दा आपो विच संवाद है, लोई दा ते कबीर दा संवाद है, इस प्रकार साध संगत जी ब्रह्म विद्या का जिज्ञासु का संवाद है, इस प्रकार के अर्थ विद्वान किए हैं।
आसा कोरी को काहू मर्म ना जाना,
एक कोई ब्राह्मण सी वह बड़ा हंकारी सी, कहिंदा वह जुलाहा हर वक्त ज्ञान दियां गल्लां मारदा रहना है, तू जुलाहा किवें परमेश्वर की प्राप्ति कर लवेगा। सुन के कबीर कहना तेरा प्यो भी जुलाहा, तेरा दादा भी जुलाहा, सारा जगत ही जुलाहा है, कहिंदे किवें सारा जगत जुलाहा है, ब्रह्म भी एक जुलाहा है, कहिंदे जुलाहा सिद्ध करके मैनू विखा ला, हुण कबीर रब नू जुलाहा बना रहे। सुनो
कोरी को काहू मर्म ना जाना,
कोरू ही ना जिहड़ा ताणियां दे बुण वाला होवे, कोरे बसिआं नू पाण देण वाला होवे, सूत नू ਉਹਨੂੰ ਕੋਰੀ ਕਹੀ ਦਾ। ਸੋ ਕੋਰੀ ਜਿਹੜਾ ਈਸ਼ਵਰ ਜੁਲਾਹਾ ਹੈ, ਉਹ ਸਾਰਿਆਂ ਨੂੰ ਕੋਰੀ ਕਰਨ ਵਾਲਾ ਜਿਹੜਾ ਪਰਮੇਸ਼ਵਰ ਹੈ, ਉਹ ਇੱਕ ਜੁਲਾਹਾ ਹੀ ਹੈ ਕਹਿੰਦੇ, ਉਸ ਦਾ ਕਿਸੇ ਨੂੰ ਵੀ ਮਰਮ ਭੇਤ ਨਹੀਂ ਜਾਣਿਆ ਹੈ।
ਸਭ ਜਗ ਆਨ ਤਨਾਇਓ ਤਨ,
ਇਹ ਜਿਹੜਾ ਸਾਰਾ ਜਗ ਤਾਣ ਲਿਆਂਦਾ ਹੈ ਨਾ ਪਰਮੇਸ਼ਵਰ ਨੇ, ਇਹੋ ਤਾਣਾ ਹੀ ਤਣਾਇਆ ਹੋਇਆ ਨਾ, ਸੂਖਮ ਤੱਤਾਂ ਦਾ ਸਥੂਲ ਤੱਤਾਂ ਦਾ ਇਹ ਤਾਣਾ ਤਣਿਆ ਹੋਇਆ, 25 ਪ੍ਰਕਿਰਤੀਆਂ ਰੂਪ ਪੰਜਾਂ ਤੱਤਾਂ ਜੋ 25 ਪ੍ਰਕਿਰਤੀਆਂ ਜਿਹੜੀਆਂ ਬਣਾਈਆਂ, ਇਹ ਤਾਣਾ ਤਣਾਇਆ ਹੋਇਆ, ਆਣ ਨਾ ਦੁਆਇਤ ਕਰਕੇ, ਆਣ ਨਾ ਦੂਜੀ ਮਾਇਆ ਕਰਕੇ, ਮਾਇਆ ਸਬਲ ਕਹਾ ਕੇ ਇਸ ਪ੍ਰਕਾਰ ਲਿਆ ਕੇ ਤਾਣਾ ਤਾਣਿਆ ਹੈ।
ਰਹਾਓ ਜਬ ਤੁਮ ਸੁਣ ਲੇ ਵੇਦ ਪੁਰਾਨਾ,
ਕਹਿੰਦੇ ਜੀ ਮੈਨੂੰ ਤਾਂ ਪਤਾ ਨੀ ਈਸ਼ਵਰ ਕਿਵੇਂ ਜੁਲਾ ਹੈ, ਕਹਿੰਦੇ ਪੰਡਤਾਂ ਤੂੰ ਪੜ੍ਹਿਆ ਲਿਖਿਆ ਨੀ, ਜੇ ਪੜ੍ਹਿਆ ਲਿਖਿਆ ਹੁੰਦਾ ਤੂੰ ਮੰਨ ਜਾਂਦਾ ਝੱਟ, ਜਦ ਤੂੰ ਸੁਣ ਲੈ ਵੇਦ, ਜਦੋਂ ਤੂੰ ਵੇਦਾਂ ਦੀ ਕਥਾ ਸੁਣੇਗਾ ਤੇ ਪੁਰਾਣਾ ਦੀ ਕਥਾ ਨੂੰ ਸੁਣ ਲਵੇਗਾ,
ਤਬ ਹਮ ਇਤਨਕ ਪਸਰਿਓ ਤਨ,
ਉਦੋਂ ਤੈਨੂੰ ਪਤਾ ਲੱਗੂ ਕਿ ਅਸੀਂ ਇਤਨਾ ਕਿ ਤਾਣਾ ਜਿਹੜਾ ਪਸਰਿਆ ਸਾਰਾ ਸੰਸਾਰ, ਇਹ ਤਾਣੀ ਹੈ, ਇਹ ਬ੍ਰਹਿਮੰਡ ਰੂਪੀ ਇੱਕ ਤਾਣੀ ਬਣਾਈ ਹੋਈ ਈਸ਼ਵਰ ਦੀ, ਉਦੋਂ ਤੂੰ ਮੰਨ ਜਾਏਗਾ। ਪੰਡਿਤ ਤਾਰਾ ਸਿੰਘ ਅਰਥ ਕੀਤਾ, ਇਹ ਸੂਦਰਾਂ ਨੂੰ ਵਿਕਾਰ ਨਹੀਂ ਨਾ ਹੁੰਦਾ ਪੜ੍ਹਨ ਦਾ, ਇਸ ਕਰਕੇ ਕਹਿੰਦੇ ਕਬੀਰ ਜਦੋਂ ਭਾਈ ਹੈ ਪੰਡਿਤ ਜੀ ਤੁਹਾਡੇ ਸੁਣਿਆ ਨਾ ਵੇਦਾਂ ਤੇ ਪੁਰਾਣਾ ਨੂੰ ਸੁਣ ਲਿਆ ਹੈ ਅਸੀਂ,
ਤਬ ਹਮ ਇਤਨਕ ਪਸਰਿਓ ਤਨ,
ਤਾਂ ਅਸੀਂ ਜਾਣ ਲਿਆ ਹੈ ਕਿ ਇਤਨਾ ਕਿ ਜਿਹੜਾ ਸਾਰਾ ਪਸਾਰਾ ਹੈ ਇਹ ਈਸ਼ਵਰ ਦਾ ਤਾਣਾ ਹੀ, ਸਾਰਾ ਤਾਣੇ ਤਣਿਆ ਹੋਇਆ ਪਸਾਰਾ ਸੰਸਾਰ ਬ੍ਰਹਿਮੰਡ ਖੰਡ ਜਿੰਨੇ ਰਚੇ ਹੈ।
ਧਰਨ ਆਕਾਸ਼ ਕੀ ਕਰ ਗਹਿ ਬਣਾਈ,
ਅੱਗੇ ਜੀ ਕੰਘੀ ਕਿਹੜੀ ਹੈ ਜਿਹਦੇ ਵਿੱਚ ਸਾਰਿਆਂ ਸੂਤਾਂ ਨੂੰ ਸੂਤ ਦੇ ਤਾਂ ਤਾਣੇ ਪੇਟੇ ਦੇ ਨੂੰ ਬੁਣ ਕੇ ਰੱਖੀ ਦਾ ਹੈ, ਤਾਂ ਕਹਿੰਦੇ ਹਨ
ਧਰਨ ਆਕਾਸ਼ ਕੀ ਕਰ ਗਹਿ ਬਣਾਈ,
ਕਹਿੰਦੇ ਧਰਤੀ ਤੇ ਆਕਾਸ਼ ਹੈ ਜਿਹੜੇ, ਇਹ ਦੋਹਾਂ ਦਾ ਆਪੋ ਵਿੱਚ ਜਿਹੜੇ ਹਵਾ ਗਰਮ ਹੈ, ਇੱਕ ਜਿਹੜੀ ਭਾਰੀ ਹਵਾ ਉਤਲੀ ਉਹਦੇ ਤੇ ਜਿਹੜਾ ਚੀਜ਼ ਚੜ ਜਾਵੇ ਉੱਤੇ ਹੀ ਰਹਿੰਦੀ ਹੈ, ਥੱਲੇ ਦੀ ਹਵਾ ਜਿਹੜੀ ਹਲਕੀ ਹੈ ਜਿਹੜੀ ਉਹਦੇ ਚ ਰਹੇ ਉਹ ਥੱਲੇ ਰਹਿੰਦੀ ਹੈ, ਇਹ ਧਰਤੀ ਦੇ ਆਕਾਸ਼ ਦੇ ਅੰਦਰ ਸਮਾਰ ਚੱਕਰ ਦੀ ਜਿਹੜੀ ਗੰਢ ਹੈ ਇਹ ਕੰਘੀ ਬਣਾਉਣਾ ਕੀਤੀ ਹੋਈ ਹੈ, ਜਿਸ ਵਿੱਚ ਸੂਰ ਦੇ ਸਾਰੇ ਤਾਗੇ ਤਾਣੇ ਪੇਟੇ ਦੇ ਇਕੱਠੇ ਹੋ ਕੇ ਬਸਰ ਗਾੜਾ ਬਣਦਾ ਜਾਂਦਾ ਹੈ।
ਚੰਦ ਸੂਰਜ ਦੋਏ ਸਾਥ ਚਲਾਈ,
ਅਤੇ ਨਾਲਾਂ ਕਿਹੜੀਆਂ? ਕਹਿੰਦੇ ਚੰਦ ਤੇ ਸੂਰਜ ਜਿਹੜੇ ਹਨਗੇ ਇਹ ਦੋ ਸਾਥ ਨਾ, ਉਹ ਨਾਲਾਂ ਦਾ ਹੈ। ਇਹ ਨਾਲਾਂ ਨਲੀਆਂ ਜਿਹਦੇ ਦੀ ਸੂਤ ਤਾਣੇ ਪੇਟੇ ਦਾ ਬਹੁੰਦੇ ਹੈ, ਇਹ ਮਾਨੋ ਨਲਕੀਆਂ ਚਲਾਈਆਂ ਹੋਈਆਂ ਹਨ। ਚੰਦ ਤੇ ਸੂਰਜ ਦਾ ਜਿਹੜਾ ਚੱਲਣਾ ਇਹ ਨਾਲਾਂ ਹਨ।
ਪਾਈ ਜੋਰ ਬਾਤ ਇੱਕ ਕੀਨੀ,
ਕਹਿੰਦੇ ਜੀ ਕੋਈ ਪੌਂਗਾਂ ਦੀ ਜੋੜੀ ਪਾਈ ਹੁੰਦੀ ਕੁੰਬਲ ਚ ਪੈਰ ਰੱਖ ਕੇ ਖੱਡੀ ਚ, ਜਲਾਹੇ ਜਦੋਂ ਬੁਣਦੇ ਹੈ। ਕਹਿੰਦੇ ਪਾਈ ਜੋਤ ਜੋਰ,
ਪਾਈ ਜੋਰ ਬਾਤ ਇੱਕ ਕੀਨੀ,
ਜਿਹੜੀ ਕਹਿੰਦੇ ਪੈਰਾਂ ਚ ਜੋੜੀ ਇਹ ਹੈ ਪਾਈ ਹੋਈ ਪੌਂਗਾਂ ਦੀ, ਜਿਹੜੀ ਏਕਤਾ ਵਾਲੀ ਬਾਤ ਕੀਤੀ ਹੈ, ਸਾਰੇ ਚ ਕੋਈ ਈਸ਼ਰ ਮਿਲਿਆ ਹੋਇਆ, ਜਾਂ ਇੱਕ ਆਪਦੇ ਅਧੀਨ ਕੀਤੀ ਹੈ ਸਾਰੀ ਜਿੰਨੀ ਰਚਨਾ ਹੈ, ਆਪਦੇ ਸਾਰਿਆਂ ਨੂੰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਇੱਕ ਸਾਰੀ ਸ੍ਰਿਸ਼ਟੀ ਆਪਦੇ ਵੱਸ ਕੀਤੀ ਹੋਈ ਹੈ। ਜਦੋਂ ਜਨਮ ਦੇਣਾ ਜਨਮ ਦਿੰਦਾ, ਜਦੋਂ ਮਾਰਨਾ ਮਾਰ ਲੈਣ ਦਾ ਹੈ। ਇਹ ਪੂਆਂ ਦੀ ਜੋੜੀ ਉਸਦੇ ਪਾਈ ਹੋਈ ਹੈ।
ਸਹਿ ਤਾਂਤੀ ਮਨ ਮਨ,
ਉਹ ਤੱਤਾਂ ਨੂੰ ਜੋੜਨ ਵਾਲਾ ਕੌਣ? ਬ੍ਰਹਮ। ਤੇ ਤਾਰਾਂ ਨੂੰ ਜੋੜਨ ਵਾਲਾ ਜੁਲਾਹਾ, ਉਹ ਤਾਤੀ ਇਸ ਕਰਕੇ ਬ੍ਰਹਮੀ ਜੁਲਾਹਾ ਬਣ ਗਿਆ। ਉਸ ਤਾਂਤੀ ਤੰਦਾ ਤੱਤਾਂ ਦੀ ਇਹ ਜੋੜਨਾ ਕਰਨ ਵਾਲਾ ਸੂਖਮ ਸਥੂਲ ਤੱਤਾਂ ਦੀ, ਉਸ ਵਿੱਚ ਸਾਡਾ ਕਹਿੰਦੇ ਮਨ ਮੰਨ ਗਿਆ ਹੈ।
ਜੁਲਾਹੇ ਘਰ ਆਪਣਾ ਚੀਨਾ,
ਇਸ ਕਰਕੇ ਭਾਈ ਜੁਲਾਹੇ ਦੇ ਘਰ ਵਿੱਚ ਅਸੀਂ ਆਪਣਾ ਘਰ, ਜੁਲਾਹੇ ਦੇ ਪੁੱਤਰ ਈਸ਼ਵਰ ਤੋਂ ਸਾਰੇ ਜੀਵ ਜੰਤ ਪੈਦਾ ਹੋਏ ਹੈ, ਆਪਣਾ ਤੂੰ ਵੀ ਜਾਣਨਾ ਕਰ। ਅਸੀਂ ਤਾਂ ਜਾਣਿਆ ਹੈ ਉਹ ਜੁਲਾਹੇ ਦਾ ਘਰ ਸਰੂਪ ਹੈ ਜਿਹੜਾ, ਉਹ ਆਪਣਾ ਆਪ ਰੂਪ ਅਸੀਂ ਜਾਣ ਲਿਆ ਹੈ।
ਘੱਟ ਹੀ ਰਾਮ ਪਛਾਣਾ,
ਉਸ ਨੂੰ ਘੱਟ ਹਿਰਦੇ ਦੇ ਅੰਦਰ ਹੈ ਜੁਲਾਹੇ ਪੰਡਤ ਰਾਮ ਨੂੰ ਪਛਾਣਿਆ ਹੈ।
ਕਹਿਤ ਕਬੀਰ ਕਾਰ ਗਹਿ ਤੋਰੀ,
ਅਤੇ ਕਬੀਰ ਭਲਾ ਉਤਪੱਤੀ ਤਾਂ ਕਹਿਤੀ ਈਸ਼ਵਰ ਨੂੰ ਜੁਲਾਹਾ ਬਣਾ ਦਿੱਤਾ, ਤੇ ਫਿਰ ਇਹ ਜਿਵੇਂ ਤਾਣੀ ਬਣੀ ਤੋਂ ਕੱਟ ਦਿੰਦਾ ਹੁੰਦਾ, ਉਸ ਵੇਲੇ ਜੁਲਾਹਾ ਜਿਹੜਾ ਤਾਣੀ ਲਾਹ ਦਿੰਦਾ ਹੈ, ਇਹ ਮਾਰਾ ਪਰਲੋਂ ਕਦੋਂ ਲਿਆਵੇਗਾ? ਤਾਂ ਕਬੀਰ ਸਾਹਿਬ ਜੀ ਕਹਿੰਦੇ ਸੁਣੋ,
ਗਹਿਤ ਕਬੀਰ ਕਾਰ ਗਹਿ ਤੋਰੀ,
ਸਰ ਕਬੀਰ ਜੀ ਕਹਿੰਦੇ ਕੰਘੀ ਜਿਹੜੀ ਹੈ ਨਾ, ਜਦੋਂ ਤੋੜ ਦਿੱਤੀ ਨਾ ਚੰਦ ਸੂਰਜ ਦੀ ਸੁਸਮਾਰ ਚੱਕਰ ਦੀ ਗੰਢ ਹੈ ਜਿਹੜੀ, ਇਹ ਜੋ ਤੋੜ ਦੇਵੇਗਾ ਬ੍ਰਹਮ ਖੰਡਾਂ ਨੂੰ ਵੱਖੋ ਵੱਖਰੇ ਕਰ ਦੇਵੇਗਾ, ਜਿਵੇਂ ਨਾਭੀ ਦੇ ਅੰਦਰ ਜਿਹੜਾ ਪਾਉਣ ਦਾ ਚੱਕਰ ਵੱਜਿਆ ਹੋਇਆ ਹੈ ਅਪਾਨ ਤੇ ਪ੍ਰਾਣ ਵਾਯੂ ਦਾ, ਜਦੋਂ ਤੋੜ ਦੇਵੇ ਮੌਤ ਹੋ ਜਾਂਦੀ ਹੈ। ਇਸੇ ਪ੍ਰਕਾਰ ਇਸ ਸੁਸਮਾਰ ਚੱਕਰ ਦੀ ਜੋ ਗੰਢ ਤੋੜ ਦਿੱਤੀ,
ਸੂਤੈ ਸੂਤ ਮੇਰਾ
ਕੰਘੀ ਬਣੀ ਹੋਈ ਧਰਤੀ ਤੇ ਆਕਾਸ਼ ਨੂੰ ਵਿਛੋੜਤਾ ਜਦੋਂ,
ਸੂਤੈ ਸੂਤ ਮਿਲਾਏ ਕੋਰੀ,
ਉਸ ਵੇਲੇ ਕਹਿੰਦੇ ਸੂਤ ਸੂਤ ਤਾਣੇ ਪੇਟੇ ਦਾ ਮਿਲਿਆ ਹੋਇਆ ਹੁੰਦਾ ਹੈ। ਇਵੇਂ ਕੋਰੀ ਜਿਹੜਾ ਈਸ਼ਵਰ ਹੈ, ਸੂਤ ਕੌਣ ਹੈ? ਜੀਵ ਦਾ ਜੋ ਵਾਚ ਅਰਥ ਹੈ ਅਤੇ ਈਸ਼ਵਰ ਦਾ ਜਿਹੜਾ ਵਾਚ ਅਰਥ ਹੈ, ਦੋਹਾਂ ਦਾ ਤਿਆਗ ਕਰਕੇ ਆਪਣੇ ਚੇਤਨ ਚੇਤਨ ਭਾਗ ਦੇ ਵਿੱਚ ਮਿਲਾ ਦੇਵੇਗਾ ਕੋਰੀ, ਉਦੋਂ ਪੜਲੋਂ ਹੋ ਜਾਏਗੀ ਸਾਰੇ ਸੰਸਾਰ ਦੀ। ਇਹ ਗਿਆਨ ਪੜਲੋਂ ਵੀ ਹੈ ਤੇ ਮਹਾਂਪੜਲੋਂ ਵੀ। ਇਸ ਪ੍ਰਕਾਰ ਇਉਂ ਭਈ ਉਹ ਕੋਰੀ ਹੈ, ਜੁਲਾਹਾ ਹੈ ਪਰਮੇਸ਼ਰ। ਸੁਣ ਕੇ ਪੰਡਿਤ ਵੀ ਸੇਵਕ ਬਣ ਗਿਆ ਸਾਹਿਬ ਕਬੀਰ ਦਾ। ਅਗਲਾ ਸ਼ਬਦ ਵੀ ਕਰ ਲਈਏ, ਕਬੀਰ ਸਾਹਿਬ ਦੇ ਸ਼ਬਦ ਸੰਪੂਰਨ ਹੁੰਦੇ ਹੈ।
ਆਸਾ ਅੰਤਰ ਮੈਲ ਜੇ ਤੀਰਥ ਨਾਵੇ,
ਪਖੰਡੀ ਆਦਮੀ ਸੀ ਸਾਧ ਸੰਗਤ ਜੀ, ਅੰਦਰੋਂ ਸਫਾਈ ਨਹੀਂ ਸੀ ਤੇ ਉੱਤੋਂ ਆਪਣੇ ਆਪ ਨੂੰ ਬੜਾ ਤੀਰਥ ਯਾਤਰੂ ਕਹਾਉਂਦਾ ਸੀ, ਉਹਨੂੰ ਵੇਖ ਕਰਕੇ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹਨ।
ਅੰਤਰ ਮੈਲ ਜੇ ਤੀਰਥ ਨਾਵੇ,
ਭਾਈ ਅੰਦਰ ਜੇ ਪਾਪਾਂ ਦੀ ਮੈਲ ਹੋਵੇ, ਔਗਣਾਂ ਦੀ ਮੈਲ ਹੋਵੇ, ਤੇ ਬਾਹਰੋਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਵੇ,
ਇਸ ਬੈਕੁੰਠ ਨਾ ਜਾਣਾ,
ਉਹ ਅੰਦਰਲੀ ਪਾਪਾਂ ਦੀ ਮੈਲ ਗੁਆਏ ਤੋਂ ਬਗੈਰ ਤੀਰਥਾਂ ਦੇ ਨਹਾਉਣੇ ਮਾਤਰ ਸਹੀ, ਉਹਨਾਂ ਨੂੰ ਬਕੁੰਠ ਚ ਨਹੀਂ ਜਾਣਾ, ਉਹ ਮੁਕਤ ਨਹੀਂ ਹੋ ਸਕਣਗੇ, ਬਕੁੰਠ ਚ ਕਦੇ ਨਹੀਂ ਜਾ ਸਕਣਗੇ। ਐਸੇ
ਲੋਕ ਪਤੀਣੇ ਕਸ਼ੂ ਨਾ ਹੋਵੇ,
ਲੋਕ ਕਹਿਣਗੇ ਜੀ ਬੜਾ ਤੀਰਥ ਯਾਤਰੂ ਹੈ, ਬੜੇ 68 ਤੀਰਥਾਂ ਤੇ ਨਹਾ ਕੇ ਆਇਆ। ਤਾਂ ਸਾਹਿਬ ਕਬੀਰ ਜੀ ਕਹਿੰਦੇ ਜੇ ਲੋਕ ਪਤੀਜ ਵੀ ਜਾਣਗੇ ਨਾ ਵੀ 68 ਤੀਰਥਾਂ ਤੇ ਜਾਇਆ ਇਹ, ਇਉਂ ਲੋਕਾਂ ਦੇ ਪਤੀਜਣੇ ਕਰਕੇ ਮੰਨਣੇ ਕਰਕੇ ਵੀ ਬੜਾ ਸੰਤ ਹੈ, ਬੜਾ ਤੀਰਥ ਯਾਤਰੂ ਹੈ,
ਨਾ ਹੀ ਕਸ਼ੂ ਨਾ ਹੋਵੇ,
ਕੁਝ ਵੀ ਨਹੀਂ ਪ੍ਰਾਪਤ ਹੋਣਾ, ਜੇ ਲੋਕ ਭਰੋਸਾ ਵੀ ਕਰ ਲੈਣਗੇ ਪਖੰਡੀ ਦੇ ਉੱਤੇ,
ਨਾ ਹੀ ਰਾਮ ਆਇਆ,
ਰਾਮ ਪਰਮੇਸ਼ਰ ਆਣਾ, ਥੋੜੇ ਵੀ ਛੁਛਣਾ ਦੇ ਕੇ ਵਰਾ ਲਓਗੇ, ਸੋ ਇਹ ਆਣਾ ਅਗਿਆਤ ਤਾਂ ਨੀ ਰਾਮ, ਘੱਟ ਘੱਟ ਕੇ ਅੰਦਰ ਦੀ ਜਾਣ ਵਾਲਾ ਪਰਮੇਸ਼ੁਰ ਤਾਂ ਹੈ, ਅੰਤਰਜਾਮੀ ਹੈ।
ਜੋ ਰਾਮ ਏਕ ਹੀ ਦੇਵਾ,
ਕਹਿੰਦੇ ਜੀ ਦੇਵਤਿਆਂ ਦੀ ਪੂਜਾ ਕਰਦੇ ਹੋ, ਕਹਿੰਦੇ ਦੇਵਤੇ ਮਿੱਟੀ ਦੇ ਬਣਾ ਬਣਾ ਕੇ ਤੁਸੀਂ ਮਾਟੀ ਕੇ ਘਰ ਦੇਵੀ ਦੇਵਾ ਤੁਸ ਆਗੇ ਜੀਵਦੇ ਹੀ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਬੱਕਰੇ ਛੱਤਰੇ ਉਹਨਾਂ ਦੇ ਅੱਗੇ ਦਿੰਦੇ ਹੋ, ਇਹ ਕੋਈ ਥੋੜੋ ਚੰਗੀ ਗੱਲ ਹੈ? ਮਹਾਰਾਜ ਕਹਿੰਦੇ ਹਨ ਇੱਕ ਰਾਮ ਹੈ, ਦੇਵ ਪਰਮੇਸ਼ਰ ਰੂਪ, ਦੇਵ ਪ੍ਰਕਾਸ਼ ਰੂਪ, ਦੇਵ ਰਾਜਾ ਰੂਪ, ਉਹ ਸਾਰਿਆਂ ਦਾ ਦੇਵ ਪੂਜਨੀ ਕਿ ਰਾਮ ਹੀ ਆ, ਉਹਦਾ ਪੂਜਨ ਕਰੋ ਪਰਮੇਸ਼ਰ ਦਾ।
ਸਾਚਾ ਨਾਵਣ ਗੁਰ ਕੀ ਸੇਵਾ,
ਜਾਂ ਪਰਮੇਸ਼ਰ ਦਾ ਰੂਪ ਜੋ ਸਤਿਗੁਰੂ ਹੈ ਉਹਨਾਂ ਦੀ ਸੇਵਾ ਕਰਿਆ ਕਰੋ, ਇਹ ਸੱਚਾ ਤੀਰਥਾਂ ਦਾ ਇਸ਼ਨਾਨ ਸਮਝੋ।
ਰਹਾਉ ਜਲ ਕੈ ਮੱਜਨ ਜੇ ਗਤ ਹੋਵੇ,
ਜਲ ਦੇ ਵਿੱਚ ਇਸ਼ਨਾਨ ਕਰਨੇ ਕਰਕੇ ਜੇ ਪੁਰਮਾ ਦੇ ਤੇ ਗਤੀ ਕਲਿਆਣ ਹੋ ਜਾਵੇ ਇੰਨੇ ਨਾਲ ਹੀ।
ਨਿਤ ਨਿਤ ਮੇਂਢਕ ਨਾਵ ਹੈ,
ਡੱਡੂ ਰੋਜ ਚਬੂਸੀਆਂ ਵਿੱਚ ਹੀ ਮਾਰਦੇ ਰਹਿੰਦੇ, ਪਾਣੀ ਚ ਨਹਾਉਂਦੇ ਹੀ ਰਹਿੰਦੇ ਹੈ, ਉਹ ਵੀ ਮੁਕਤ ਹੋ ਜਾਣੇ ਚਾਹੀਦੇ, ਹੁੰਦੇ ਨੀ ਮੁਕਤ, ਇਸ ਕਰਕੇ ਤੁਸੀਂ ਵੀ ਮੁਕਤ ਨਹੀਂ ਹੋ ਸਕੋਗੇ ਭਜਨ ਤੋਂ ਬਿਨਾਂ।
ਜੈਸੇ ਮੇਂਢਕ ਤੈਸੇ ਓਏ ਨਰ,
ਜਿਸ ਪ੍ਰਕਾਰ ਮੇਂਢਕ ਡੱਡੂ ਰਹਿੰਦੇ ਆ ਪਾਣੀ ਦੇ ਵਿੱਚ ਹੀ, ਇਸੇ ਪ੍ਰਕਾਰ ਦੇ ਪੁਰਖ ਜਾਣਨਾ ਕਰੋ ਜਿਹੜੇ ਪਖੰਡੀ ਹਨ।
ਫਿਰ ਫਿਰ ਜੂਨੀ ਆਵੇ,
ਮੁੜ ਮੁੜ ਕਰਕੇ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹਨ ਵਾਰ ਵਾਰ।
ਮਨੋ ਕਠੋਰ ਮਰੈ ਬਾਨਾਰ,
ਜੀ ਸੁਣਿਆ ਕਾਂਸੀ ਮਰਨ ਆਤ ਮੁਕਤੀ, ਜਿਹੜਾ ਕਾਂਸੀ ਚ ਮਰ ਜੇ ਮੁਕਤ ਹੋ ਜਾਂਦਾ ਹੈ, ਤਾਂ ਕਬੀਰ ਸਾਹਿਬ ਜੀ ਕਹਿੰਦੇ ਦਿਲ ਦੀ ਸਫਾਈ ਬਿਨਾਂ ਕਿਸੇ ਨੂੰ ਮੁਕਤ ਨਹੀਂ ਕਰਨਾ, ਇਹ ਚੇਤੇ ਕਰ ਲੋ।
ਮਨੋ ਕਠੋਰ ਮਰੈ ਬਾਨਾਰਸ,
ਜਿਹੜਾ ਮਨ ਦਾ ਕਠੋਰ ਕਰੜਾ ਹੋਵੇ ਉਹ ਬਨਾਰਸ ਬਾਨਾ ਤੇ, ਅਸੀਂ ਦੋ ਨਦੀਆਂ ਵਗਦੀਆਂ ਦੇ ਵਿਚਾਰੇ ਕਾਂਸੀ ਵਸਾਈ ਹੈ, ਇਸ ਕਰਕੇ ਬਨਾਰਸ ਮੁਸਲਮਾਨਾਂ ਨੇ ਨਾਂ ਰੱਖਿਆ, ਕਾਂਸੀ ਸੀ ਹਿੰਦੂਆਂ ਦਾ ਨਾਂ ਰੱਖਿਆ। ਜੇ ਬਨਾਰਸ ਕਾਂਸੀ ਦੇ ਅੰਦਰ ਹੈ, ਜਿਹਦਾ ਮਨ ਕਠੋਰ ਹੈ ਭੈੜਾ ਹੈ ਉਹ ਗੁਜਰ ਜਾਵੇ,
ਨਰਕ ਨਾ ਬਾਂਚਿਆ ਜਾਏ,
ਉਹ ਨਰਕ ਤੋਂ ਬਚ ਨਹੀਂ ਸਕਦੇ। ਪਾਣਨੀ ਮੁਨੀ ਜਿਹੜਾ ਸੀ ਵਿਆਕਰਨ ਰਚਨ ਵਾਲਾ, ਇਹ ਕਾਂਸੀ ਚ ਮਰਿਆ ਸੀ, ਪ੍ਰੇਤ ਜੀਵਨ ਨੂੰ ਪ੍ਰਾਪਤ ਹੋਇਆ, 200 ਸਾਲ ਸੰਗੇ ਜੀ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਉਹਨੂੰ ਪ੍ਰੇਤ ਬਣੇ ਨੂੰ ਮੁਕਤ ਕੀਤਾ ਕਾਂਸੀ ਵਿੱਚ ਜਾ ਕੇ। ਸੋ ਏਡਾ ਉਪਕਾਰ ਸਤਿਗੁਰੂ ਜੀ ਨੇ ਕੀਤਾ, ਪ੍ਰੇਤੋਂ ਕੀਤੋਂ ਦੇਵਤਾ ਤਨ ਕਰਨੇ ਹਾਰੇ, ਸਭੇ ਸਿੱਖੋ ਵਾਰਨ ਪ੍ਰਕਾਸ਼ ਸਵਾਰੇ। ਦੱਸੋ ਜਿਹੜੀ ਪ੍ਰੇਤ ਦੀ ਜੂਨ ਆ ਉਹ ਨਰਕ ਤੋਂ ਘੱਟਦਾ ਨਹੀਂ ਹੈ। ਸੋ ਪ੍ਰੇਤ ਦੀ ਜੂਨ ਵਿੱਚ ਵਿਸ਼ਟਾ ਉਹਨੂੰ ਖਾਣ ਨੂੰ ਮਿਲਦਾ, ਸਵਾ ਮਨ ਦੀ ਭੁੱਖ ਹੁੰਦੀ ਹੈ, ਤੇ ਸੂਈ ਦੇ ਛੇਕ ਜਿੰਨਾ ਮੂੰਹ ਹੁੰਦਾ, ਲਹੂ ਦੀ ਬੂੰਦ ਮਾੜੀ ਮੋਟੀ ਮੂੰਹ 'ਚ ਜਾਂਦੀ ਹੈ ਤੇ ਸੜਦਾ ਰਹਿੰਦਾ। ਜਿਹੜੇ ਪਦਾਰਥ ਨੂੰ ਹੱਥ ਲਾਵੇ ਉਹ ਵਿਸ਼ਟਾ ਬਣ ਜਾਂਦਾ, ਇਸ ਪ੍ਰਕਾਰ ਦਾ ਭੈੜਾ ਪ੍ਰੇਤ ਦਾ ਜਨਮ ਹੁੰਦਾ ਹੈ। ਸੋ ਪ੍ਰੇਤ ਜੂਨ ਨਰਕ ਤੋਂ ਘੱਟ ਨਹੀਂ ਕੋਈ, ਇਹ ਪ੍ਰੇਤ ਬਣਿਆ ਸੀ ਪਾਣਨੀ ਮੁਨੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ,
ਨਰਕ ਨਾ ਬਾਜਿਆ ਜਾਏ।
ਹੋਰ ਸਾਖੀ ਸੁਣੀ ਹੈ ਕਿ ਨਿਚਲ ਦਾ ਰਾਸ ਜਿਹੜਾ ਪੰਡਿਤ ਸੀ, ਇਹ ਸੰਤ ਜਵਾਲਾ ਸਿੰਘ ਨੇ ਵਚਨ ਕੀਤਾ ਸੀ ਹਰਖੋ ਵਾਲੀਆਂ ਨੇ ਕਿ ਉਹ ਹਰਿਦੁਆਰ ਦੇ ਵਿੱਚ ਦਾਦੂ ਦਾ ਮੰਦਿਰ ਜਿੱਥੇ ਬਣਿਆ ਹੋਇਆ ਹੈ ਉੱਥੇ ਪ੍ਰੇਤ ਬਣਿਆ ਹੋਇਆ ਸੀ, ਉੱਥੇ ਅਖੰਡ ਪਾਠ ਉਹਨੂੰ ਕਿਹਾ ਮੇਰਾ ਕਰਾਓ, ਅਖੰਡ ਪਾਠ ਕਰਨ ਤੋਂ ਕਹਿੰਦੇ ਹੁਣ ਮੇਰੀ ਕਲਿਆਣ ਹੋ ਗਈ ਹੈ, ਮੈਂ ਅੱਗੇ ਹੰਕਾਰ ਚ ਬਦਾਮ ਦਾ ਹੰਕਾਰ ਕਰਦਾ ਰਿਹਾ, ਭਾਵ ਭਗਤੀ ਨਾ ਕੀਤੀ, ਇਸ ਕਰਕੇ ਮਾਇਆ ਮੈਂ ਬਹੁਤ ਸਾਰੀ ਮੈਂ ਇਕੱਠੀ ਹੋ ਗਈ ਸੀ, ਉਸ ਮਾਇਆ ਤੇ ਆਪਣੇ ਮਕਾਮ ਦੀ ਇੱਛਾ ਕਰਕੇ ਮੈਂ ਪ੍ਰੇਤ ਜੀਵਨ ਨੂੰ ਪਿਆ ਸੀ, ਇਹ ਉਹਨਾਂ ਦੇ ਬਚਨਾਂ ਦੁਆਰਾ ਹੈ। ਸੋ ਗੁਰੂ ਨਾਨਕ ਸਾਹਿਬ ਨੇ ਪਾਣਨੀ ਮੁਨੀ ਦਾ ਉਧਾਰ ਕੀਤਾ ਸੀ। ਸੋ ਮਹਾਰਾਜ ਕਹਿੰਦੇ ਹਨ
ਨਰਕ ਨਾ ਬਾਂਚਿਆ ਜਾਈ,
ਇਹ ਨਰਕ ਤੋਂ ਨਹੀਂ ਬਚਿਆ ਜਾਂਦਾ ਕਿਸੇ ਦੇ ਪਾਸੋਂ, ਨਰਕ ਚ ਪੈਣਾ ਪੈਂਦਾ, ਜੋ ਕਠੋਰ ਮਨ ਵਾਲਾ ਕਾਂਸੀ ਚ ਮਰ ਕੇ ਵੀ ਮੁਕਤ ਨਹੀਂ ਹੋ ਸਕਦਾ।
ਹਰ ਕਾ ਸੰਤ ਮਰੈ ਹਾੜੰ ਬੈ,
ਹਰੀ ਦਾ ਸੰਤ ਭਗਤ ਹੈ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੇ ਹਰ ਨਾਮਾ ਮਨ ਮੰਤ, ਧਨ ਸਸਈ ਨਾਨਕਾ ਪੂਰਨ ਸੋਈ ਸੰਤ। ਜੇ ਕਰਕੇ ਹੜੰਬਾ ਧਰਤੀ ਮਗਰ ਆ ਧਰਤੀ ਮੰਨੀ ਹੈ। ਇੱਕ ਵਾਰੀ ਦੀ ਗੱਲ ਹੈ, ਬਿਆਸ ਰਿਖੀ ਲੱਖ ਵਿਦਿਆਰਥੀ ਰਿਸ਼ੀਆਂ ਦੇ ਸਮੇਤ ਕਾਂਸੀ ਤੇ ਪਾਰਲੇ ਪਾਸੇ ਆਇਆ ਤੇ ਸ਼ਿਵਜੀ ਨੇ ਕਿਹਾ ਜਿਵੇਂ ਮੰਡੀਆਂ ਦਾ ਰੌਲਾ ਹੁੰਦਾ ਆਪੋ ਵਿੱਚ ਹੀ, ਕੋਈ ਮੰਡੀ ਹੋਰ ਕੋਈ ਆਵਾਜ਼ ਕਰ ਲਵੇ ਰਾਜਾ ਤੇ ਉਹ ਦੂਸਰੀ ਮੰਡੀ ਨੂੰ ਘਾਟਾ ਪਹੁੰਚਾਉਣਾ ਚਾਹੇ, ਤੇ ਸ਼ਿਵਜੀ ਨੇ ਕਾਂਸੀ 'ਚ ਇਹ ਲਾਇਆ ਸੀ ਮੁਕਤੀ ਦਾ ਸਦਾ ਵਰਤ ਕੇ, ਕਾਂਸੀ ਮਰਨਾਦ ਮੁਕਤੀ, ਜਿਹੜਾ ਕਾਂਸੀ 'ਚ ਮਰੇਗਾ ਮੁਕਤ ਹੋਵੇਗਾ। ਵਿਆਸਾਂ ਨੂੰ ਗੰਗਾ ਦੇ ਪਾਰਲੇ ਪਾਸੇ ਕਾਂਸੀ ਦੇ ਮਗਰ ਆ ਧਰਤੀ ਉਹਨੂੰ ਕਹਿੰਦੇ ਸਨ, ਉੱਥੇ ਮੁਕਤੀ ਦਾ ਸਦਾ ਵਰਤ ਲਾ ਦਿੱਤਾ। ਸ਼ਿਵਜੀ ਨੇ ਉਸ ਵਕਤ ਸਾਧ ਸਿੰਘ ਜੀ ਆਪਦੇ ਪੁੱਤਰ ਗਣੇਸ਼ ਨੂੰ ਭੇਜਿਆ ਕਿ ਜਾ ਵਿਆਸ ਨੂੰ ਉਦਾਸ ਕਰਦੇ ਉੱਥੋਂ, ਕੋਈ ਨਾ ਕੋਈ ਐਸਾ ਕਾਉਂਟਰ ਕਰ। ਇਹ ਵਿਦਿਆਰਥੀ ਬਣ ਕੇ ਬੜਾ ਚਤੁਰ ਹੋ ਕੇ ਪੜਿਆ, ਕਹਿੰਦੇ ਵਿਆਸ ਬੜਾ ਖੁਸ਼ ਹੋ ਗਿਆ, ਇਹ ਤਾਂ ਬਾਹਲਾ ਵਿਦਿਆਰਥੀ ਚੰਗਾ ਹੈ, ਇਹ ਜਿੰਨੀ ਸੰਥਿਆ ਮੈਂ ਦਿੰਦਾ ਸਾਰੀ ਪਕਾ ਲੈਂਦਾ। ਖੁਸ਼ ਹੋ ਕੇ ਵਿਆਸ ਕਹਿੰਦਾ ਵਰ ਮੰਗ। ਇਹ ਉਸ ਵੇਲੇ ਗਣੇਸ਼ ਕਹਿਣ ਲੱਗਾ, ਜੇ ਮਹਾਰਾਜ ਤੁਸੀਂ ਮੈਨੂੰ ਵਰ ਦੇਣਾ ਹੈ ਤਾਂ ਦੱਸੋ ਕੀ ਵਰ ਦਿਓਗੇ। ਕਹਿਣ ਲੱਗੇ ਤੂੰ ਮੰਗ ਜੋ ਮੰਗਣਾ ਹੈ। ਕਹਿਣ ਲੱਗੇ ਮਹਾਰਾਜ ਮੈਂ ਤਾਂ ਇਹੋ ਮੰਗਦਾ ਹਾਂ ਵੀ ਇੱਥੇ ਜਿਹੜਾ ਮਰੂ ਕੀ ਬਣੂਗਾ। ਇਹ ਕਹਿਣ ਲੱਗੇ ਜਿਹੜਾ ਮਰਜੂ ਇੱਥੇ ਮੁਕਤ ਹੋਊਗਾ। ਫਿਰ ਦੁਬਾਰਾ ਪੁੱਛਿਆ ਜਿਹੜਾ ਇੱਥੇ ਮਰੂ ਕੌਣ ਬਣੂ, ਕਹਿੰਦੇ ਮੁਕਤ ਹੋਵੇਗਾ। ਤੀਜੀ ਵਾਰ ਪੁੱਛਿਆ ਕੌਣ, ਵਿਆਸ ਜੀ ਨੂੰ ਕਿਹਾ ਕਿ ਮੁਕਤ ਹੋਊਗਾ, ਜਦੋਂ ਗਣੇਸ਼ ਨਾ ਹੀ ਹਟਿਆ ਕੀ ਬਣੂਗਾ, ਕਹਿੰਦਾ ਗਧਾ ਬਣੂ ਜਿਹੜਾ ਇੱਥੇ ਮਰੂ। ਜਦੋਂ ਗੁੱਸੇ ਨਾ ਕਹਿ ਤਾਂ ਕਹਿੰਦੇ ਕਥਾ ਅਸਤੂ, ਇਉਂ ਕਹਿ ਕੇ ਭੱਜ ਗਿਆ। ਛਲ ਨਾਲ ਗਣੇਸ਼ ਨੇ ਸਰਾਫ ਦੁਆਤਾ ਸੀ, ਇਸ ਕਰਕੇ ਵਿਆਸ ਰਿਖੀ ਉੱਥੋਂ ਪ੍ਰਾਪ ਹੋ ਕੇ ਚਲੇ ਗਏ ਸੀ ਕਾਂਸੀ ਦੇ ਪਾਰਲੇ ਪਾਸਿਓਂ। ਉਸ ਮਗਰਾ ਧਰਤੀ ਦੇ ਉੱਤੇ ਕਬੀਰ ਸਾਹਿਬ ਜੀ ਨੇ ਵੀ ਜਾ ਕੇ ਮੁਕਤੀ ਪਾਈ ਹੈ। ਜੈਸਾ ਮਗਰ ਤੈਸੀ ਕਾਸੀ ਹਮੇ ਕਹਿ ਕਰ ਜਾਨੀ। ਇਸ ਪ੍ਰਕਾਰ ਸਾਧ ਸਿੰਘ ਜੀ ਹੁਣ ਇੱਥੇ ਮਗਰਾ ਧਰਤੀ ਬਾਬਤ ਕਹਿੰਦੇ, ਹੜੰਬਾ ਵੀ ਉਸੇ ਨੂੰ ਕਹਿੰਦੇ ਹਨ।
ਹਰ ਕਾ ਸੰਤ ਮਰੈ ਹੜੰਬੈ,
ਹਰੀ ਦਾ ਸੰਤ ਜੀ ਹੜੰਬਾ ਧਰਤੀ, ਕਾਲਰੀ ਧਰਤੀ ਵੀ ਜਿੱਥੇ ਵਿਆਹ ਦਾ ਸਰਾਫ ਦਿੱਤਾ ਹੋਇਆ ਹੈ ਵੀ ਗਧਾ ਬਣੇਗਾ ਮਰ ਕੇ, ਉਹ ਧਰਤੀ ਚ ਵੀ ਮਰ ਜਾਵੇ
ਤਾਂ ਸਗਲੀ ਸੈਨ ਤਰਾਈ,
ਉਹਨੂੰ ਬੇਗਤ ਨਹੀਂ ਧਰਤੀ ਕਰ ਸਕਦੀ। ਉਹ ਜਿਹੜੀ ਹੈ ਉਹ ਤਾਂ ਸਾਰੇ ਸੈਨ ਸਾਥੀਆਂ ਨੂੰ ਵੀ ਆਪਦੇ ਉਤਾਰ ਸਕਦਾ। ਕਿੰਨੀ ਵੱਡੀ ਤਾਕਤ ਹੈ ਮਹਾਰਾਜ ਦੀ ਭਗਤੀ ਵਿੱਚ।
ਦਿਨ ਸਨਾ ਰਹਿਣ ਵੇਦ ਨਹੀਂ ਸ਼ਾਸਤਰ,
ਜਿੱਥੇ ਕਹਿੰਦੇ ਦਿਨ ਦੀ ਵੀ ਗਿਣਤੀ ਨਹੀਂ, ਵੇਦਾਂ ਸ਼ਾਸਤਰਾਂ ਦਾ ਵੀ ਪੜ੍ਹਾਈ ਨਹੀਂ। ਇਹੋ ਜਿਹੇ ਦੇਸ਼ ਵੀ ਹੈ ਜਿੱਥੇ 6-6 ਮਹੀਨੇ ਰਾਤ ਹੀ ਪਈ ਰਹਿੰਦੀ ਹੈ ਅਤੇ ਵੇਦ ਤੇ ਸ਼ਾਸਤਰਾਂ ਨੂੰ ਕੋਈ ਜਾਣਦਾ ਹੀ ਨਹੀਂ ਹੈ।
ਤਹਾਂ ਬਸੈ ਨਿਰੰਕਾਰ,
ਨਿਰੰਕਾਰ ਤਾਂ ਉੱਥੇ ਵੀ ਵੱਸਦਾ, ਉੱਥੇ ਵੀ ਨਿਰੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੋ ਕੇ ਵਰਦਾ। ਉਹਨਾਂ ਬਾਲੇ ਜਿਹੜੇ ਲੋਕ ਹਨਗੇ ਇਸ ਤਰ੍ਹਾਂ ਦੇ ਨਾਸਤਕ, ਉਹਨਾਂ 'ਚ ਵੀ ਵੱਸ ਰਿਹਾ ਹੈ। ਅੱਛਾ, ਜਿੱਥੇ ਦਿਨ ਦਾ ਭੇਦ ਨਹੀਂ ਸੂਰਜ ਦਾ ਜੋਤਿਸ ਦਾ ਤੇ ਰਾਤ ਆਦਿਕਾਂ ਦਾ ਭੇਦ ਨਹੀਂ ਹੈ,
ਤਾਂ ਬਸੈ ਵੇਦ ਨਹੀਂ ਸ਼ਾਸਤਰ,
ਵੇਦਾਂ ਆਦਿਕਾਂ ਦੀ ਵੀ ਗਿਆਤ ਨਹੀਂ, ਜਿੱਥੇ ਸ਼ਾਸਤਰ ਆਦਿਕ ਵੀ ਜਿਸ ਰੂਪ ਦਾ ਕਸਮ ਨਹੀਂ ਕਰ ਸਕਦੇ,
ਤਾਂ ਬਸੈ ਨਿਰੰਕਾਰ।
ਉਸ ਅਵਸਥਾ 'ਚ ਜਾ ਕੇ ਨਿਰੰਕਾਰ 'ਚ ਉਹ ਮਹਾਤਮਾ ਵੱਸਦੇ ਹੈ। ਉਹ ਵੀ ਗਿਰਨ ਵਾਲੀਆਂ ਕਾਲ ਦੀਆਂ ਜੂਨਾਂ ਵਿੱਚ ਸੰਸਾਰ ਦੇ ਸਥਾਨਾਂ ਵਿੱਚ ਨਹੀਂ ਉਹ ਵੱਸਦੇ, ਉੱਥੇ ਨਿਰੰਕਾਰ 'ਚ ਵੱਸਦੇ ਹਨ ਜਾ ਕੇ।
ਕਹਿ ਕਬੀਰ ਨਰ ਤਿਸਹਿ ਧਿਆਵ,
ਕਬੀਰ ਸਾਹਿਬ ਜੀ ਕਹਿੰਦੇ ਹੇ ਨਰੋ, ਮਨੁੱਖ ਦੇ ਧਾਰੀਓ, ਉਸ ਪਰਮੇਸ਼ਰ ਨੂੰ ਧਿਆਉਣਾ ਕਰੋ।
ਬਾਵਰਿਆ ਸੰਸਾਰ,
ਇਹ ਸੰਸਾਰ ਬਾਵਰਿਆ ਕਮਲਿਆ ਹੋਇਆ, ਕਿਉਂ ਸੰਸਾਰ 'ਚ ਭਟਕਦੇ ਫਿਰਦੇ ਹੋ? ਉਸ ਪਰਮੇਸ਼ਰ ਦਾ ਸਿਮਰਨ ਕਰਕੇ ਇਸ ਸੰਸਾਰ ਦੇ ਕਮਲਪੁਣੇ ਤੋਂ ਹਟ ਕੇ ਨਿਰੰਕਾਰ ਦੇ ਸਰੂਪ ਵਿੱਚ ਲੀਨ ਹੋਵੋ। ਇਹ ਤੁਹਾਡੀ ਤਾਂ ਨਰ ਸਮਝੇ ਜਾਓਗੇ, ਬਹਾਦਰ ਸਮਝੇ ਜਾਓਗੇ, ਸੂਰਮੇ ਸਮਝੇ ਜਾਓਗੇ। ਉਸ ਪਰਮੇਸ਼ਰ ਨੂੰ ਤਿਆ ਸਿਮਰ ਕਰਕੇ ਇਹ ਸੰਸਾਰ ਬਾਵਰਿਆ ਕਮਲਿਆ ਕਮਲ ਨੂੰ ਗਵਾਲ।
ਦਿਨ ਸੁਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰ, ਕਹਿ ਕਬੀਰ ਨਰ ਤਿਸਹਿ ਧਿਆਵ, ਬਾਵਰਿਆ ਸੰਸਾਰ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ।